फिरत फिरत प्रभ आया परया तो सरनाए। नानक की प्रभ बेनती अपनी भगती लाए। ज्ञान ध्यान किश कर्म न जाना सार न जाना तेरी। सब ते वड्डा सतगुर नानक जिन कल राखी मेरी। जाही कुल ते प्रगट होए ताही कुल को नाम। पुन द्वादस गोरिंद को मेरी है प्रणाम। दुकालं प्रणासी दयालं स्वरूपे सदा अंग संगे अभंगं विभूते। सतगुरु जी दे पवित्र पावन दरबार दियां हाजरियां भरदी होई गुरु प्यारी साध संगत जीओ, सब माई भाई गज के आखो धन श्री सतगुरु जगजीत सिंह सच्चे पातशाह। एक वारी होर उद्यम करो, सब गज के आखो धन श्री सतगुरु दे सिंह सच्चे पातशाह। गुरबाणी दे विच पाठ आउंदा नाम धन जिस जन के पाले से ही पूरा साहा है। गुरु साहिब कहिंदे हन संसार दे उत्ते बहुत वड्डे शाहूकार हन, कोई अरबां पति है, कोई करोड़पति है, इस तो भी वड्डे तो वड्डे अमीर लोग धरती दे उत्ते सुख मान रहे हैं। पर वो वड्डे हुंदिया होया भी छोटे हैं। क्यों छोटे हैं? क्योंकि दुनियावी धन तो उन्होंने कोल है, पर नाम रूपी धन जेड़ा है वो उन्होंने कोल नहीं। ते गुरु साहब स्पष्टीकरण देंदे हन कि जिस जग्यासु दे कोल नाम रूपी धन है सब तो वड्डा शाहूकार संसार दे उत्ते ओ ही है। जिस दे कोल नाम रूपी धन रही वो भावे किन्ना भी वड्डा अमीर अरबपति होवे वो अमीर हुंदिया होया भी गरीब है। नाम दी प्रथाए कुछ अरजा बेनतियां तुहाडे चरणा विच करनिया हन। साहिब श्री गुरु अर्जन देव सच्चे पातशाह जी ने एक बाणी रची सुख मनी साहिब। एक जग्यासु आया, उन्हें आके अर्ज बेनती कीती, हजूर पातशाह कृपा करो इस जगत जलंधे दे विचो तारन वास्ते जग्यासु जना वास्ते किसे बाणी दी आरंभता करो, ते बाणी सौखी होवे हरेक जग्यासु पढ़ के उस उत्ते विचार कर सके। ता श्री गुरु अर्जन देव सच्चे पातशाह जी ने सुख मनी भाव के सुखां दी मनी इस बाणी दा नाम रखिया ते इस दा उच्चारण कीता। 24 अष्टपदियां इस दियां स्थापित कीतियां ते हुक्म कीता कि जेड़ा भी जग्यासु श्रद्धा ते भावना रख के इस बाणी दा उच्चारण करेगा, इस नू पढ़ेगा, उस दी 84 कटी जाएगी ते 24,000 सवास उस जग्यासु दा सफल होएगा जेड़ा इस नू मान चित ला के पढ़ेगा। नाले भी वजन कीता कि जिवें सप दे सिर दे उत्ते एक मणि हुंदी है, देहधारी सप दे सिर ते एक मणि हुंदी है, जिवें ओ मणि उस सप दी रक्षा करदी है। कहिंदे हन कि जिन्ना चिर ओ मणि सप दे सिर दे उत्ते रहिंदी है उन्ना चिर सप नूं कोई कष्ट नहीं आउंदा। इसे तरह ही इस नूं सुखां दी मणि आखिया ते ए बचन कीता कि जेड़े भी जग्यासु जन श्रद्धा भावना रख के इस नूं पढ़नगे, इस दा उचारण करनगे, जिवें सप दे सिर ते मणि सप दी रक्षा करदी है, इसे प्रकार ही ये सुखां दी मणि बन के ते सिखां दी रक्षा करेगी। इस बाणी दे विच गुरु साहिब नाम दी प्रथा ए फुरमान करदे हन। नाम प्रति आपां कुछ को विचारां करनियां हन। गुरु साहिब कहिंदे हन सिमरो सिमर सिमर सुख पावो। हे जग्यासु जनों, अकाल पुरख दा नाम सिमरा ते सिमर सिमर के सुख हासिल करो। जेड़ा भी जग्यासु सतगुरु दे इस नाम दा जाप करेगा उस नूं सुखां दी प्राप्ति होवेगी। कल कलेश तन माह मिटावो। कल तो भाव झगड़े माह विच मिटावो, मिटा लवां। इस तरह शरीर विच जो दुख विखाद हन उन्हां नूं मिटा लवो इस सतगुरु दा नाम जप के। सिमरो जास विसुंबर एक है। गुरु साहब कहिंदे हन कि जिस एक जगत पालक हरी परमेश्वर ने इस संसार दी उत्पत्ति कीती है, संसार नूं थापिया है, इस विच अनेक प्रकार दियां उसने प्राकृतियां स्थापित कीतियां होईयां हन, जिवें कि चंडी दी वार दे पाठ शुरुआत विच गुरु गोबिंद सिंह जी लिखदे हन। कहिंदे हन खंडा प्रथमै साज कै जिन सब सह सारे उपाया। जिन्ने संसार दी उत्पत्ति कीती, ब्रह्मा बिसन महेश साज, कहिंदे ब्रह्मा देवते नूं साजिया, बिशन विष्णु नूं साजिया, महेश भगवान शिव जी नूं थापिया। ब्रह्मा बिसन महेश साज कुदरती दा खेल रचाए बनाया। कहिंदे कुदरत दा खेल रचा के उस परमेश्वर ने वखाया। ब्रह्मा बिसन महेश साज कुदरती दा खेल रचाए बनाया। सिंध पर्वत मेदनी बिन थम्मा गगन रहाया। गुरु साहब कहिंदे सिंध उच्चे उच्चे पहाड़ पर्वत मेदनी तो भाव सृष्टि इस सारियां चीजां दी रचना कीती। ब्रह्मा बिसन महेश साज कुदरती दा खेल रचाए बनाया। सिंध पर्वत मेदनी बिन थम्मा गगन रहाया। जदों कोई जग्यासु अपना मकान बनाउंदा, उस विच बरांडा खड़ा करना, कोई वड्डा कमरा बनाउणा जां कोई हाल बनाउणा, उस दे विच थम्म लाए जांदे हन, उस नूं खलारन वास्ते सपोर्ट दित्ती जांदी है। पर सतगुरु ने ए आकाश ਸਾਜਿਆ ਬਣਾਇਆ ਪਰ ਇਸ ਨੂੰ ਕੋਈ ਥੰਮ ਨਹੀਂ ਲਾਇਆ। ਬਿਨ ਥੰਮਾ ਗਗਨ ਰਹਾਇਆ, ਥੰਮਾਂ ਤੋਂ ਬਿਨਾਂ ਹੀ ਇਹ ਗਗਨ ਖਲੋਤਾ ਹੋਇਆ ਉਸ ਦੀ ਕਿਰਪਾ ਦੇ ਨਾਲ, ਉਸ ਦੀ ਦ੍ਰਿਸ਼ਟੀ ਦੇ ਨਾਲ, ਉਸ ਦੀ ਰਹਿਮਤ ਦੇ ਨਾਲ। ਬਿਨ ਥੰਮਾ ਗਗਨ ਰਹਾਇਆ, ਕਹਿੰਦੇ ਸਿਰਜੇ ਦਾਨੋ ਦੇਵਤੇ, ਦੇਵਤਿਆਂ ਨੂੰ ਵੀ ਆਪ ਸਾਜਿਆ ਤੇ ਰਾਕਸ਼ਾਂ ਨੂੰ ਵੀ ਆਪ ਸਾਜਿਆ। ਫਿਰ ਕੀਤਾ ਕੀ, ਤਿੰਨ ਅੰਦਰ ਬਾਦ ਰਚਾਇਆ, ਦੇਵਤਿਆਂ ਤੇ ਰਾਕਸ਼ਾਂ ਦੇ ਅੰਦਰ ਆਪੇ ਹੀ ਨਫ਼ਰਤ ਭਰ ਦਿੱਤੀ, ਇੱਕ ਦੂਸਰੇ ਨੂੰ ਲੜਾ ਦਿੱਤਾ ਆਪਸ ਵਿੱਚ, ਇੱਕ ਦੂਸਰੇ ਦੇ ਨਾਲ ਯੁੱਧ ਮਚਾ ਦਿੱਤਾ, ਯੁੱਧ ਛੇੜ ਦਿੱਤਾ। ਇਹ ਵੀ ਉਸ ਸਤਿਗੁਰੂ ਨੇ ਸਾਰਾ ਕੁਛ ਕੀਤਾ, ਤਿੰਨ ਅੰਦਰ ਬਾਦ ਰਚਾਇਆ। ਕਹਿੰਦੇ ਤੈ ਹੀ ਦੁਰਗਾ ਸਾਜ ਕੇ ਦੈਤਾ ਦਾ ਨਾਸ ਕਰਾਇਆ। ਉਸ ਸ਼ਕਤੀ ਨੇ ਦੁਰਗਾ ਨੂੰ ਸਾਜਿਆ, ਜਿਹੜੇ ਰਕਤ ਬੀਜ ਵਰਗੇ ਦੈਂਤ ਸਨ, ਜਿਨ੍ਹਾਂ ਦੇ ਖੂਨ ਦੇ ਕਤਰੇ ਜਿੱਥੇ ਜਿੱਥੇ ਵੀ ਡੁੱਲਦੇ ਸਨ, ਉਸ ਤਰ੍ਹਾਂ ਦੇ ਦੈਂਤ ਹਜ਼ਾਰਾਂ ਪੈਦਾ ਹੁੰਦੇ ਜਾਂਦੇ ਸਨ, ਉਹਨਾਂ ਨੂੰ ਖਤਮ ਕਰਾ ਦਿੱਤਾ ਦੁਰਗਾ ਦੇ ਹੱਥੋਂ। ਤੈ ਹੀ ਦੁਰਗਾ ਸਾਜ ਕੇ ਦੈਤਾਂ ਦਾ ਨਾਸ ਕਰਾਇਆ, ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦਸ ਸਿਰ ਕਾਇਆ। ਕਹਿੰਦੇ ਹੇ ਸ਼ਕਤੀ, ਤੇਰੇ ਕੋਲੋਂ ਹੀ ਭਗਵਾਨ ਰਾਮ ਚੰਦਰ ਜੀ ਨੇ ਬਲ ਲੈ ਕੇ ਨਾਲ ਬਾਣਾ ਦਸ ਸਿਰ ਕਾਇਆ। ਦਸ ਸਿਰ ਤੋਂ ਦਸ ਸਿਰ ਵਾਲਾ ਰਾਵਣ, ਉਸ ਦਾ ਸੰਘਾਰ ਕੀਤਾ, ਉਸ ਨੂੰ ਖਤਮ ਕੀਤਾ, ਉਸ ਨੂੰ ਮਾਰਿਆ ਨਾਲ ਬਾਣਾ ਦਸ ਸਿਰ ਕਾਇਆ। ਤੈਥੋਂ ਹੀ ਬਾਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਰਾਇਆ। ਇਸ ਤੁਕ ਤੋਂ ਭਾਵ ਕਈ ਲੋਕ ਇਸ ਤਰ੍ਹਾਂ ਲੈ ਲੈਂਦੇ ਹਨ ਕਿ ਕੰਸ ਕੇਸੀ ਪਕੜ ਗਰਾਇਆ, ਕੇਸਾਂ ਤੋਂ ਫੜ ਕੇ ਕੰਸ ਨੂੰ ਭਗਵਾਨ ਨੇ ਗਰਾਇਆ। ਪਰ ਗੁਣੀਜਨ ਇਸ ਦਾ ਇਹ ਅਰਥ ਕਰਦੇ ਹਨ, ਕੰਸ ਕੇਸੀ ਪਕੜ ਗਰਾਇਆ, ਕੰਸ ਤਾਂ ਹੋ ਗਿਆ ਵਿਰੋਧੀ ਭਾਵਨਾ ਵਾਲਾ ਇਨਸਾਨ, ਰਾਕਸ਼ ਬੁੱਧੀ ਵਾਲਾ, ਉਸ ਦੇ ਨਾਲ ਯੁੱਧ ਮਚਾਇਆ, ਉਸ ਨੂੰ ਹਰਾਇਆ। ਪਰ ਕੇਸੀ ਇੱਕ ਦੈਂਤ ਸੀ ਜਿਹੜਾ ਘੋੜੇ ਦੀ ਸ਼ਕਲ ਬਣਾ ਕੇ ਭਗਵਾਨ ਕ੍ਰਿਸ਼ਨ ਦੇ ਉੱਤੇ ਧਾਵਾ ਕਰਨ ਵਾਸਤੇ ਆਇਆ, ਉਸ ਨੂੰ ਵੀ ਭਗਵਾਨ ਕ੍ਰਿਸ਼ਨ ਨੇ ਮੌਕੇ ਦੇ ਉੱਤੇ ਹੀ ਸਮਾਪਤ ਕਰ ਦਿੱਤਾ, ਕੰਸ ਕੇਸੀ ਪਕੜ ਗਰਾਇਆ। ਵੱਡੇ ਵੱਡੇ ਮੁਨ ਦੇਵਤੇ ਕਈ ਯੁੱਗ ਤੇ ਨਹੀਂ ਤਣਤ ਆਇਆ। ਕਹਿੰਦੇ ਵੱਡੇ ਵੱਡੇ ਮੁਨੀ ਜਨ, ਦੇਵਤੇ ਜਨ, ਪੀਰ ਪੈਗੰਬਰ ਜਨ, ਪਤਾ ਨਹੀਂ ਕਿੰਨੇ ਕੁ ਯੁੱਗ ਉਹਨਾਂ ਨੇ ਆਪਣੇ ਸਰੀਰ ਨੂੰ ਤਾਇਆ, ਤਪਾ ਕੇ ਸਰੀਰ ਨੂੰ ਕਸ਼ਟਾਂ ਦੇ ਵਿੱਚ ਪਾ ਕੇ ਕਈ ਯੁੱਗ ਤੇ ਨਹੀਂ ਤਣਤ ਆਇਆ, ਪਰ ਕਿੰਨੀ ਤੇਰਾ ਅੰਤ ਨਾ ਪਾਇਆ। ਕਹਿੰਦੇ ਤੇਰਾ ਕੋਈ ਅੰਤ ਨਹੀਂ ਪਾ ਸਕਿਆ, ਤੇਰੀ ਕੋਈ ਲੀਲਾ, ਤੇਰੇ ਕਿਸੇ ਭੇਦ ਨੂੰ ਕੋਈ ਜਾਣ ਨਹੀਂ ਸਕਿਆ। ਇਸ ਕਰਕੇ ਉਸਦਾ ਨਾਮ ਜਿਹੜਾ ਹੈ ਅਪਰੰਪਾਰ ਹੈ, ਉਸ ਦੇ ਨਾਮ ਦੇ ਵਿੱਚ ਬੇਅੰਤ ਸ਼ਕਤੀ ਹੈ। ਜਿਹੜਾ ਵੀ ਗੁਣੀ ਜਨ, ਜਿਹੜਾ ਵੀ ਜਗਿਆਸੂ ਜਨ ਸ਼ਰਧਾ ਭਾਵਨਾ ਰੱਖ ਕੇ ਸਤਿਗੁਰੂ ਦਾ ਨਾਮ ਜਪਦਾ ਹੈ, ਉਸ ਦੇ ਦੁੱਖਾਂ ਕਸ਼ਟਾਂ ਦਲਿੱਦਰਾਂ ਦਾ ਨਾਸ ਹੁੰਦਾ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਹਨ, ਨਾਮ ਜਪਤ ਅਗਣਿਤ ਅਨੇਕਾ, ਅਨੇਕਾਂ ਤੇ ਅਣਗਿਣਤ ਜੀਵ ਜਪਦੇ ਹਨ, ਮੈਂ ਵੀ ਉਸ ਨੂੰ ਸਿਮਰਾਂ, ਮੇਰੇ ਭਾਗ ਜਾਗਣ, ਮੇਰੇ ਕਰਮ ਜਿਹੜੇ ਹਨ ਉਹ ਪ੍ਰਫੁੱਲਿਤ ਹੋਣ, ਤੇ ਮੈਨੂੰ ਵੀ ਉਹਨਾਂ ਬੇਗਿਣਤ ਪੁਰਸ਼ਾਂ ਵਾਂਗੂ ਸਤਿਗੁਰੂ ਦਾ ਨਾਮ ਸਿਮਰਨ ਦਾ ਸੁਭਾਗ ਪ੍ਰਾਪਤ ਹੋਵੇ। ਵੇਦ ਪੁਰਾਣ ਸਿਮ੍ਰਿਤ ਸੁਧਾਖਰ, ਕਹਿੰਦੇ ਪਵਿੱਤਰ ਅੱਖਰ ਵਾਲੇ ਵੇਦ, ਪੁਰਾਣ ਅਤੇ ਸਿਮਰਤੀਆਂ, ਕੀਨੇ ਰਾਮ ਨਾਮ ਇੱਕ ਅੱਖਰ, ਕਹਿੰਦੇ ਇੱਕ ਅਕਾਲ ਪੁਰਖ ਦੇ ਨਾਮ ਨੂੰ ਹੀ ਸਭ ਤੋਂ ਪਵਿੱਤਰ ਦੱਸਦੇ ਹਨ। ਹੋਰ ਕੋਈ ਚੀਜ਼ ਸੰਸਾਰ ਦੇ ਉੱਤੇ ਇੰਨੀ ਪਵਿੱਤਰ ਤੇ ਸੁਖਦਾਈ ਨਹੀਂ ਜਿਤਨਾ ਪਵਿੱਤਰ ਨਾਮ ਨੂੰ, ਸੁਖਦਾਈ ਨਾਮ ਨੂੰ ਮੰਨਿਆ ਗਿਆ ਹੈ। ਇਸ ਕਰਕੇ ਹੇ ਜਗਿਆਸੂ ਜਨੋ, ਸਤਿਗੁਰੂ ਦੇ ਨਾਮ ਨੂੰ ਜਪੋ, ਉਸ ਦੇ ਨਾਮ ਦਾ ਸਿਮਰਨ ਕਰੋ। ਜਿਸ ਨਾਮ ਨੂੰ ਜਪ ਕੇ ਗੁਰੂ ਸਾਹਿਬ ਗੁਰਬਾਣੀ ਵਿੱਚ ਕਹਿੰਦੇ ਹਨ, ਅਜਾ ਮਲਕੋ ਅੰਤ ਕਾਲ ਮਹਿ ਨਾਰਾਇਣ ਸੋਧਿਆਈ, ਕਹਿੰਦੇ ਅਜਾ ਮਲ ਜਿਹੜਾ ਸੀ ਇਹ ਪਾਪੀ ਬਿਰਤੀ ਵਾਲਾ ਸੀ, ਇਸ ਨੂੰ ਨਾਮ ਜਾਪ ਕੇ ਅੰਤਕਾਲ ਦੇ ਵਿੱਚ ਨਾਰਾਇਣ ਦੀ ਸੋਧ ਆਈ। ਇਹਨੇ ਆਪਣੇ ਪੁੱਤਰ ਦਾ ਨਾਮ ਸਾਧੂਆਂ ਦੇ ਕਹਿਣ ਤੇ ਨਾਰਾਇਣ ਰੱਖ ਦਿੱਤਾ। ਜਦ ਪਿਆਸ ਲੱਗੀ ਅੰਤਮ ਸਮਾਂ ਆਇਆ, ਇਸ ਨੇ ਆਪਣੇ ਪੁੱਤਰ ਨੂੰ ਨਾਰਾਇਣ ਨਾਰਾਇਣ ਕਹਿ ਕੇ ਆਵਾਜ਼ਾਂ ਮਾਰਨੀਆਂ ਸ਼ੁਰੂ ਕੀਤੀਆਂ ਕਿ ਪੁੱਤਰ ਨਾਰਾਇਣ ਪਾਣੀ ਲੈ ਕੇ ਆ, ਪੁੱਤਰ ਨਾਰਾਇਣ ਪਾਣੀ ਲੈ ਕੇ ਆ। ਨਾਰਾਇਣ ਨਾਰਾਇਣ ਦਾ ਇਹ ਜਾਪ ਮੁੱਖ ਦੇ ਵਿੱਚੋਂ ਨਿਕਲਦਿਆਂ ਨਿਕਲਦਿਆਂ ਹੀ ਇਸ ਦੇ ਪ੍ਰਾਣ ਪੰਖੇਰੂੰ ਉੱਡ ਗਏ ਤੇ ਇਹ ਅੰਤਮ ਸਮੇਂ ਮੁਕਤ ਹੋਇਆ। ਨਾਰਾਇਣ ਸੁਧ ਆਈ ਜਾਂ ਗਤ ਕੋ ਜੋਗੀ ਸੁਰ ਬਾਂਛਤ ਸੋ ਗਤ ਛਿਨ ਮਹਿ ਪਾਈ। ਕਹਿੰਦੇ ਜਿਹੜੀ ਗਤੀ ਨੂੰ ਵੱਡੇ ਵੱਡੇ ਜੋਗੀ ਤਪੱਸਵੀ ਜਾਂ ਰਿਸ਼ੀ ਮੁਨੀ ਪੀਰ ਪੈਗੰਬਰ ਭਾਲਦੇ ਹਨ ਲੋਚਦੇ ਹਨ, ਉਹ ਗਤੀ ਇੱਕ ਛਿਣ ਦੇ ਵਿੱਚ ਅਜਾਮਲ ਭਗਤ ਨੇ ਪ੍ਰਾਪਤ ਕਰ ਲਈ। ਇੱਕ ਛਿਣ ਦੇ ਵਿੱਚ ਜੇ ਧਿਆਨ ਜੁੜ ਗਿਆ, ਜੇ ਮਨੁੱਖ ਦੀ ਬਿਰਤੀ ਸਤਿਗੁਰੂ ਦੇ ਚਰਨਾਂ ਵਿੱਚ ਜੁੜ ਗਈ ਤਾਂ 40 ਸਾਲ 80 ਸਾਲ 100 ਸਾਲ ਬੰਦਗੀ ਕਰਨ ਦੀ ਲੋੜ ਨਹੀਂ। ਇਹ ਤਾਂ ਇੱਕ ਛਿਣ ਦੀ ਗੱਲ ਹੈ, ਇੱਕ ਪਲ ਦੀ ਗੱਲ ਹੈ। ਜਦੋਂ ਉਸ ਦੇ ਚਰਨਾਂ ਦੇ ਨਾਲ ਧਿਆਨ ਜੁੜ ਗਿਆ, ਉਹ ਪਤਾ ਨਹੀਂ ਘੜੀ ਕਦੋਂ ਆਉਣੀ ਹੈ ਤੇ ਇੱਕ ਪਲ ਦੇ ਵਿੱਚ ਉਹਦੇ ਚਰਨਾਂ ਦੇ ਨਾਲ ਜਦੋਂ ਧਿਆਨ ਜੁੜ ਗਿਆ ਤੇ ਸਤਿਗੁਰੂ ਪਰਮੇਸ਼ਰ ਉਸ ਜਗਿਆਸੂ ਦੇ ਕੋਲ ਹੈ ਜਿਹੜਾ ਧਿਆਨ ਉਸ ਦੇ ਚਰਨਾਂ ਦੇ ਨਾਲ ਜੋੜ ਲੈਂਦਾ ਹੈ। 100-100 ਸਾਲ ਉਮਰ ਬੀਤ ਜਾਂਦੀ ਹੈ, ਕਈਆਂ ਦਾ ਧਿਆਨ ਹੀ ਨਹੀਂ ਜੁੜਦਾ। ਜਦੋਂ ਧਿਆਨ ਜੁੜ ਜਾਂਦਾ ਹੈ ਉਦੋਂ ਸਤਿਗੁਰੂ ਅਕਾਲ ਪੁਰਖ ਜਗਿਆਸੂ ਦੇ ਕੋਲ ਹੁੰਦਾ ਹੈ। ਲੋੜ ਤਾਂ ਸਿਰਫ ਧਿਆਨ ਜੋੜਨ ਦੀ ਹੈ, ਧਿਆਨ ਨੂੰ ਸਥਿਰ ਕਰਨ ਦੀ ਹੈ। ਸਤਿਗੁਰੂ ਸਾਹਿਬਾਨ ਕਹਿੰਦੇ ਹਨ ਕਿ ਜਿਵੇਂ ਇੱਕ ਬਗਲਾ ਨਦੀ ਦੇ ਕੰਢੇ ਦੇ ਉੱਤੇ ਧਿਆਨ ਲਾ ਕੇ ਬੈਠ ਜਾਂਦਾ ਹੈ, ਆਪਣੇ ਸ਼ਿਕਾਰ ਦੇ ਉੱਤੇ ਉਸਦਾ ਧਿਆਨ ਹੁੰਦਾ ਹੈ ਕਿ ਮੱਛੀ ਪਾਣੀ ਦੇ ਵਿੱਚ ਫਿਰਦੀ ਹੈ, ਕਲੋਲਾਂ ਕਰਦੀ ਹੈ, ਖੇਡਦੀ ਹੈ, ਇੱਧਰ ਉੱਧਰ ਜਾਂਦੀ ਹੈ, ਬਗਲਾ ਉਸ ਨੂੰ ਇੱਕ ਤੱਕ ਨਿਗਾਹ ਲਾ ਕੇ ਦੇਖਦਾ ਰਹਿੰਦਾ ਹੈ ਕਿ ਕਦੋਂ ਮੈਂ ਇਸ ਦੇ ਉੱਤੇ ਵਾਰ ਕਰਾਂ, ਕਦੋਂ ਮੈਂ ਇਸ ਨੂੰ ਆਪਣਾ ਸ਼ਿਕਾਰ ਬਣਾ ਲਵਾਂ। ਬਗਲੇ ਦਾ ਧਿਆਨ ਉਸ ਮੱਛੀ ਦੇ ਵਿੱਚੋਂ ਕਦੇ ਵੀ ਇੱਧਰ ਉੱਧਰ ਨਹੀਂ ਹੁੰਦਾ। ਇਸੇ ਤਰ੍ਹਾਂ ਹੀ ਜਗਿਆਸੂ ਦਾ ਧਿਆਨ ਸਤਿਗੁਰੂ ਦੇ ਚਰਨਾਂ ਤੋਂ ਇੱਧਰ ਉੱਧਰ ਕਦੇ ਨਹੀਂ ਹੋਣਾ ਚਾਹੀਦਾ। ਸਤਿਗੁਰੂ ਦੇ ਚਰਨਾਂ ਦੇ ਨਾਲ ਉਸਦਾ ਧਿਆਨ ਜੁੜਿਆ ਹੋਣਾ ਚਾਹੀਦਾ। ਜਿਵੇਂ ਸੁਖਦੇਵ ਮੁਨੀ ਨੂੰ ਭੇਜਿਆ ਸ਼ਹਿਰ ਦੇ ਵਿੱਚ ਕਿ ਤੇਲ ਨਾ ਡੁੱਲੇ, ਉਸਦਾ ਧਿਆਨ ਜਿਹੜਾ ਸੀ ਉਹ ਤੇਲ ਦੇ ਵਿੱਚ ਰਿਹਾ। ਗੱਲ ਧਿਆਨ ਦੀ ਹੈ, ਜਦੋਂ ਧਿਆਨ ਟਿਕ ਜਾਂਦਾ ਹੈ ਤੇ ਧਿਆਨ ਹੀ ਟਿਕਣ ਦੀ ਗੱਲ ਹੈ। ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਪਾਠ ਆਏ ਹਨ ਕਿ ਇੱਕ ਪਲ ਦੇ ਵਿੱਚ, ਇੱਕ ਛਿਣ ਦੇ ਵਿੱਚ ਉਹਨਾਂ ਜਗਿਆਸੂਆਂ ਨੂੰ ਪਰਮੇਸ਼ਰ ਮਿਲਿਆ ਜਿਹੜੇ ਘੋਰ ਪਾਪੀ ਸਨ, ਜਿਨ੍ਹਾਂ ਨੇ ਸਾਰੀ ਉਮਰ ਨਾਮ ਨਹੀਂ ਜਪਿਆ, ਸਾਰੀ ਉਮਰ ਹੀ ਪਾਪ ਕੀਤੇ। ਉਹਨਾਂ ਨੂੰ ਇੱਕ ਛਿਣ ਵੀ ਨਹੀਂ ਲੱਗਾ ਜਦੋਂ ਪਰਮੇਸ਼ਰ ਦੀ ਪ੍ਰਾਪਤੀ ਹੋਈ। ਗੱਲ ਧਿਆਨ ਦੀ ਹੈ, ਧਿਆਨ ਟਿਕਣ ਦੀ ਹੈ। ਤਾਂ ਕਿ ਮਹਿਮਾ ਗਣੀ ਨਾ ਆਵੇ, ਕਹਿੰਦੇ ਕਿਣਕਾ ਏਕ ਜਿਸ ਜੀ ਵਸਾਵੇ। ਜੇ ਕੋਈ ਇੱਕ ਕਿਣਕਾ ਮਾਤਰ ਵੀ ਜਿਸ ਮਨੁੱਖ ਦੇ ਜੀ ਵਿੱਚ ਅਕਾਲ ਪੁਰਖ ਆਪਣਾ ਨਾਮ ਥੋੜਾ ਜਿਹਾ ਵੀ ਵਸਾ ਦਿੰਦਾ ਹੈ ਤਾਂ ਕਿ ਮਹਿਮਾ ਗਣੀ ਨਾ ਆਵੇ, ਕਹਿੰਦੇ ਉਸ ਵਿਅਕਤੀ ਦੀ, ਉਸ ਜਗਿਆਸੂ ਦੀ ਵਡਿਆਈ ਵੱਡੀ ਹੋ ਜਾਂਦੀ ਹੈ, ਉਸ ਜਗਿਆਸੂ ਦੇ ਭਾਗ ਵੱਡੇ ਹੋ ਜਾਂਦੇ ਹਨ ਜਿਹੜੇ ਬਿਆਨ ਨਹੀਂ ਹੋ ਸਕਦੇ, ਉਹਨਾਂ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਕਹਿੰਦੇ ਇਹ ਨਾਮ ਦੀ ਜੁਗਤੀ ਗੁਰੂ ਦੇ ਕੋਲੋਂ ਮਿਲਦੀ ਹੈ, ਨਾਮ ਦੀ ਜੁਗਤੀ ਕਿਸੇ ਸਿੱਧ ਪੁਰਸ਼ ਦੇ ਕੋਲੋਂ ਮਿਲਦੀ ਹੈ। ਜਦੋਂ ਧੰਨੇ ਭਗਤ ਦੀ ਗੱਲ ਆਈ, ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਨੂੰ ਲਿਖਣਾ ਪਿਆ, ਇਹ ਬਿਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੈ ਪ੍ਰਤੱਖ ਗੁਸਈਆ ਧੰਨਾ ਵਡਭਾਗਾ। ਕਹਿੰਦੇ ਜਦੋਂ ਧੰਨੇ ਨੂੰ ਇਸ ਬਿਧ ਦਾ ਪਤਾ ਲੱਗ ਗਿਆ ਕਿ ਪਰਮੇਸ਼ਰ ਨੂੰ ਮਿਲਣ ਦੀ ਵਿਧੀ ਕੀ ਹੈ, ਪਰਮੇਸ਼ਰ ਨੂੰ ਕਿਵੇਂ ਪਾਉਣਾ ਹੈ, ਉਸ ਦੇ ਨਜ਼ਦੀਕ ਕਿਵੇਂ ਜਾਣਾ ਹੈ, ਉਸ ਦੀਆਂ ਖੁਸ਼ੀਆਂ ਕਿਵੇਂ ਪ੍ਰਾਪਤ ਕਰਨੀਆਂ ਹਨ। ਤਾਂ ਉਸ ਵਕਤ ਉਹ ਧੰਨੇ ਨੂੰ ਵਿਦ ਉਸ ਦੇ ਗੁਰੂ ਦੇ ਕੋਲੋਂ ਪ੍ਰਾਪਤ ਹੋਈ। ਉਸ ਵਿਦ ਦੇ ਉੱਤੇ ਚੱਲ ਕੇ ਉਸ ਵਿਦ ਨੂੰ ਧਾਰਨ ਕਰਕੇ ਭਗਤ ਧੰਨੇ ਨੇ ਮਨ ਦੇ ਵਿੱਚ ਇਹ ਵਿਸ਼ਵਾਸ ਕਰ ਲਿਆ ਕਿ ਪਰਮੇਸ਼ਰ ਪੱਥਰ ਦੇ ਵਿੱਚ ਹੀ ਹੈ, ਪੱਥਰ ਨੂੰ ਪਰਮੇਸ਼ਰ ਸਮਝ ਲਿਆ। ਉਸਨੇ ਇਹ ਨਹੀਂ ਸਮਝਿਆ ਕਿ ਪੱਥਰ ਹੈ, ਉਸਨੇ ਸੋਚਿਆ ਕਿ ਪਰਮੇਸ਼ਰ ਹੀ ਹੈ, ਕਿਉਂਕਿ ਪੰਡਿਤ ਨੇ ਕਿਹਾ ਸੀ ਕਿ ਇਹ ਪਰਮੇਸ਼ਰ ਹੈ, ਤੇ ਪਰਮੇਸ਼ਰ ਦੀ ਸ਼ਕਲ ਕਿਸ ਤਰ੍ਹਾਂ ਦੀ ਹੁੰਦੀ ਹੈ ਧੰਨੇ ਨੇ ਵੇਖੀ ਨਹੀਂ ਸੀ। ਧੰਨੇ ਨੇ ਤਾਂ ਉਸ ਪੱਥਰ ਨੂੰ ਹੀ ਪਰਮੇਸ਼ਰ ਸਮਝ ਲਿਆ ਕਿ ਇਹ ਹੀ ਪਰਮੇਸ਼ਰ ਹੈ। ਸੇਵਾ ਕੀਤੀ, ਭਾਵਨਾ ਰੱਖੀ, ਸ਼ਰਧਾ ਰੱਖੀ, ਤੇ ਸਤਸੰਗੀਓ ਮਿਲੇ ਪ੍ਰਤੱਖ ਗੁਸਾਈਆ। ਉਸ ਵਕਤ ਭਗਵਾਨ ਪਰਮੇਸ਼ਰ ਪ੍ਰਤੱਖ ਹੋ ਕੇ ਭਗਤ ਧੰਨੇ ਦੇ ਕੋਲ ਆਇਆ ਤੇ ਆਖਿਆ, ਦੱਸ ਕੀ ਕਰਨਾ ਹੈ, ਮੈਂ ਤੇਰੇ ਕੋਲ ਹਾਂ, ਜੋ ਤੂੰ ਕਹੇਗਾ ਮੈਂ ਉਹੀ ਕਰਾਂਗਾ। ਧੰਨੇ ਦਾ ਧਿਆਨ ਟਿਕਿਆ, ਧਿਆਨ ਟਿਕਣ ਦੇ ਨਾਲ ਪਰਮੇਸ਼ਰ ਜਿਹੜਾ ਸੀ ਉਸ ਦੇ ਕੋਲ ਸੀ। ਪਰਮੇਸ਼ਰ ਨੇ ਉਸ ਦੀ ਗੱਲ ਮੰਨੀ, ਜਿਸ ਤਰ੍ਹਾਂ ਧੰਨੇ ਨੇ ਆਖਿਆ, ਜਿਸ ਜਿਸ ਕੰਮ ਨੂੰ ਕਰਨ ਵਾਸਤੇ ਆਖਿਆ ਉਹ ਕੰਮ ਭਗਵਾਨ ਨੇ ਕੀਤਾ। ਕਿਉਂ ਕੀਤਾ? ਸਤਸੰਗੀ, ਉਹ ਇੱਥੇ ਪੈਸਾ ਦੇ ਕੇ ਧੰਨੇ ਨੇ ਪਰਮੇਸ਼ਰ ਨੂੰ ਪ੍ਰਾਪਤ ਨਹੀਂ ਕੀਤਾ, ਜ਼ਮੀਨ ਜਾਇਦਾਦ ਦੇ ਕੇ ਧੰਨੇ ਨੇ ਪਰਮੇਸ਼ਰ ਨੂੰ ਪ੍ਰਾਪਤ ਨਹੀਂ ਕੀਤਾ, ਜਾਂ ਧਨ ਸੰਪਤਾ ਦੇ ਕੇ ਧੰਨੇ ਨੇ ਪਰਮੇਸ਼ਰ ਨੂੰ ਪ੍ਰਾਪਤ ਨਹੀਂ ਕੀਤਾ, ਉਹਨੇ ਤੇ ਮਨ ਦੇ ਕੇ ਪ੍ਰਾਪਤ ਕੀਤਾ। ਆਪਣਾ ਮਨ ਜਿਹੜਾ ਸੀ ਉਹ ਸਤਿਗੁਰੂ ਨੂੰ ਅਰਪਣ ਕਰ ਦਿੱਤਾ ਕਿ ਮੇਰਾ ਜੋ ਕੁਛ ਵੀ ਹੈ ਉਹ ਸੋ ਤੇਰਾ ਹੈ, ਤੇ ਪਰਮੇਸ਼ਰ ਉਸ ਦੇ ਵੱਲ ਹੋ ਗਿਆ, ਉਸ ਦੀ ਗੱਲ ਨੂੰ ਮੰਨਦਾ ਸੀ। ਜਿਵੇਂ ਪਰਮੇਸ਼ਰ ਧੰਨੇ ਨੂੰ ਕਹਿੰਦਾ ਸੀ ਧੰਨਾ ਉਵੇਂ ਕਰਦਾ ਸੀ, ਤੇ ਜਿਵੇਂ ਧੰਨਾ ਪਰਮੇਸ਼ਰ ਨੂੰ ਕਹਿੰਦਾ ਸੀ ਪਰਮੇਸ਼ਰ ਉਵੇਂ ਉਹਦੀ ਗੱਲ ਮੰਨਦਾ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ ਵਿੱਚ ਆਉਂਦਾ ਕਿ ਧੰਨੇ ਦੀ ਗੱਲ ਉਹਨੇ ਤਾਂ ਮੰਨੀ ਕਿ ਧੰਨੇ ਨੇ ਉਸ ਦਾ ਕੰਮ ਕੀਤਾ ਤੇ ਭਗਵਾਨ ਨੇ ਉਸ ਦਾ ਕੰਮ ਕੀਤਾ। ਉਸ ਦਾ ਕੰਮ ਕੀ ਸੀ? ਨਾਮ ਜਪਣਾ। ਤੇ ਜਦੋਂ ਧੰਨੇ ਨੇ ਨਾਮ ਜਪਿਆ, ਉਸ ਨੂੰ ਚੇਤੇ ਕੀਤਾ, ਤੇ ਫਿਰ ਪਰਮੇਸ਼ਰ ਨੂੰ ਉਸ ਦੀ ਗੱਲ ਮੰਨਣੀ ਪਈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਹਨ, ਕਿਣਕਾ ਏਕ ਜਿਸ ਜੀਵ ਵਸਾਵੈ, ਜੇ ਇੱਕ ਕਿਣਕਾ ਮਾਤਰ ਵੀ ਨਾਮ ਪਰਮੇਸ਼ਰ ਦਾ ਹਿਰਦੇ ਦੇ ਵਿੱਚ ਵਸ ਗਿਆ ਉਸ ਦੀ ਕਿਰਪਾ ਦੇ ਨਾਲ, ਤੇ ਤਾਂ ਕਿ ਮਹਿਮਾ ਗਣੀ ਨਾ ਆਵੇ। ਫਿਰ ਉਸ ਦੀ ਮਹਿਮਾ, ਉਸ ਦੀ ਉਸਤਤ, ਉਸ ਦੀ ਵਡਿਆਈ ਜਿਹੜੀ ਹੈ ਉਹ ਲਫ਼ਜ਼ਾਂ ਦੇ ਵਿੱਚ, ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਨਾਮ ਦੀ ਪ੍ਰਥਾ ਇਹ ਆਪਾਂ ਵਿਚਾਰ ਕਰਦੇ ਪਏ ਹਾਂ। ਗੁਰੂ ਸਾਹਿਬ ਗੁਰਬਾਣੀ ਵਿੱਚ ਬਹੁਤ ਸੁੰਦਰ, ਬਹੁਤ ਖੂਬਸੂਰਤ ਪਾਠ ਲਿਖਦੇ ਹਨ। ਸਾਹਿਬ ਲਿਖਦੇ ਹਨ, ਅੰਤ ਕਾਲ ਜੋ ਲਛਮੀ ਸਿਮਰੈ, ਐਸੀ ਚਿੰਤਾ ਮਹਿ ਜੋ ਮਰੈ। ਕਹਿੰਦੇ, ਹੇ ਜਗਿਆਸੂ ਜਨੋ, ਇੱਕ ਗੱਲ ਸਥਿਰ ਹੋ ਕੇ ਸੁਣੋ ਕਿ ਗੁਰੂ ਸਾਹਿਬ ਗੁਰਬਾਣੀ ਵਿੱਚ ਫਰਮਾਨ ਕਰਦੇ ਹਨ ਕਿ ਜਦੋਂ ਅੰਤਮ ਸਮਾਂ ਮਨੁੱਖ ਦਾ ਆਉਂਦਾ ਹੈ, ਉਸ ਵਕਤ ਜਗਿਆਸੂ ਦੀ ਸੁਰਤੀ ਜੇ ਮਾਇਆ ਦੇ ਵਿੱਚ ਚਲੀ ਗਈ, ਅੰਤਕਾਲ ਜੋ ਲਛਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਜੇ ਇਸ ਤਰ੍ਹਾਂ ਦੀ ਚਿੰਤਾ ਨੂੰ ਲੈ ਕੇ ਮਨੁੱਖ ਆਪਣੇ ਸਵਾਸ ਤਿਆਗਦਾ ਹੈ, ਤੇ ਕਹਿੰਦੇ ਹਨ ਸਰਪ ਜੋਣ ਵਾਲ ਵਾਲੇ ਉਤਰੈ, ਕਹਿੰਦੇ ਫਿਰ ਉਸ ਨੂੰ ਸੱਪ ਦੀ ਜੂਣ ਮਿਲਦੀ ਹੈ, ਸੱਪ ਦੀ ਜੂਣ ਦੇ ਵਿੱਚ ਪੈਂਦਾ ਹੈ। ਅੱਗੇ ਕਹਿੰਦੇ ਹਨ, ਅੰਤਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਕਹਿੰਦੇ ਅੰਤਮ ਸਮੇਂ ਪ੍ਰਾਣ ਤਿਆਗਣ ਲੱਗਿਆਂ ਜੇ ਕਿਸੇ ਮਨੁੱਖ ਦੇ ਅੰਦਰ ਮੰਦਰ ਭਾਵ ਕੇ ਘਰ ਦਾ ਖਿਆਲ ਆ ਗਿਆ ਕਿ ਮੇਰਾ ਘਰ ਬੜਾ ਸੁੰਦਰ ਹੈ, ਮੈਂ ਬਹੁਤ ਪੈਸੇ ਲਾ ਕੇ ਇਸ ਨੂੰ ਤਿਆਰ ਕੀਤਾ ਹੈ, ਮੈਂ ਬਹੁਤ ਮਿਹਨਤ ਕਰਕੇ ਇਸ ਨੂੰ ਸਾਜਿਆ ਹੈ, ਸ਼ਿੰਗਾਰਿਆ ਹੈ, ਸਵਾਰਿਆ ਹੈ, ਹਾਏ ਮੇਰਾ ਘਰ ਇਹ ਕਿੱਥੇ ਜਾਵੇਗਾ। ਅੰਤਕਾਲ ਜੋ ਮੰਦਰ ਸਿਮਰੈ, ਕਹਿੰਦੇ ਜਦੋਂ ਅੰਤਮ ਸਮੇਂ ਆਪਣੇ ਘਰ ਦੇ ਵਿੱਚ ਜਗਿਆਸੂ ਦੀ ਸੁਰਤੀ ਰਹਿ ਜਾਂਦੀ ਹੈ, ਤੇ ਫੇਰ ਗੁਰੂ ਸਾਹਿਬ ਕਹਿੰਦੇ ਹਨ ਕਿ ਉਸ ਨੂੰ ਇਸ ਤਰ੍ਹਾਂ ਦਾ ਕਸ਼ਟ ਝੱਲਣਾ ਪੈਂਦਾ ਹੈ, ਪ੍ਰੇਤ ਜੋਣ ਵਾਲ ਵਾਲਿਆ ਉਤਰ ਹੈ। ਕਹਿੰਦੇ ਫਿਰ ਉਹ ਪ੍ਰੇਤ ਬਣ ਕੇ ਭੂਤ ਬਣ ਕੇ ਉਸ ਘਰ ਦੇ ਵਿੱਚ ਰਹਿੰਦਾ ਹੈ, ਉਸ ਘਰ ਨੂੰ ਤਿਆਗਣਾ ਨਹੀਂ ਚਾਹੁੰਦਾ, ਛੱਡਣਾ ਨਹੀਂ ਚਾਹੁੰਦਾ, ਜਿਹੜਾ ਘਰ ਉਹਨੇ ਰੀਝਾਂ ਦੇ ਨਾਲ ਸ਼ਿੰਗਾਰਿਆ ਹੁੰਦਾ ਹੈ, ਕਿਉਂਕਿ ਸੁਰਤੀ ਉੱਥੇ ਟਿਕ ਜਾਂਦੀ ਹੈ। ਸੁਰਤੀ ਉੱਥੋਂ ਹਿਲਦੀ ਨਹੀਂ, ਸੁਰਤੀ ਉੱਥੇ ਹੁੰਦੀ ਹੈ ਤੇ ਮਨੁੱਖ ਜਿਹੜਾ ਹੈ ਮਰਨ ਤੋਂ ਉਪਰੰਤ ਵੀ ਆਤਮਕ ਤੌਰ ਦੇ ਉੱਤੇ ਉਸ ਘਰ ਦੇ ਵਿੱਚ ਹੀ ਹੁੰਦਾ ਹੈ, ਉਸ ਘਰ ਦੇ ਵਿੱਚ ਹੀ ਰਹਿੰਦਾ ਹੈ, ਕਿਤੇ ਜਾਂਦਾ ਨਹੀਂ। ਅੱਗੇ ਲਿਖਦੇ, ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਤੇ ਕਹਿੰਦੇ ਸੂਕਰ ਜੋਣ ਵਾਲ ਵਾਲੇ ਉਤਰੈ, ਕਹਿੰਦੇ ਜਿਹੜਾ ਅੰਤਮ ਸਮੇਂ ਆਪਣੇ ਧੀਆਂ ਪੁੱਤਰਾਂ ਦੇ ਵਿੱਚ ਲੜਕੇ ਲੜਕੀਆਂ ਦੇ ਵਿੱਚ ਖਿਆਲ ਰੱਖਦਾ ਹੈ ਸਰੀਰ ਨੂੰ ਤਿਆਗਣ ਸਮੇਂ, ਤੇ ਕਹਿੰਦੇ ਫਿਰ ਉਹ ਸੂਕਰ ਦੀ ਜੂਨ ਦੇ ਵਿੱਚ ਭਾਵ ਕਿ ਸੂਰ ਦੀ ਜੂਨ ਦੇ ਵਿੱਚ ਪ੍ਰਵੇਸ਼ ਕਰਦਾ। ਸੂਰ ਦੇ ਪਿੱਛੇ ਕਿੰਨੇ ਕੁ ਬੱਚੇ ਹੁੰਦੇ ਹਨ ਇਹ ਤੁਸੀਂ ਬਾਖੂਬੀ ਵੇਖੇ ਆ ਕਿ ਪਿੰਡਾਂ ਦੇ ਵਿੱਚ ਇੱਕ ਸੂਰ ਦੇ ਪਿੱਛੇ ਕਿੰਨੇ ਕਿੰਨੇ ਬੱਚੇ ਤੁਰੇ ਫਿਰਦੇ ਹਨ, ਉਸ ਦੀ ਸੁਰਤੀ ਉੱਥੇ ਟਿਕਦੀ ਹੈ ਤੇ ਉਸ ਨੂੰ ਸੂਰ ਦੀ ਜੂਨ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ। ਅੱਗੇ ਲਿਖਦੇ ਹਨ, ਅੰਤਕਾਲ ਨਾਰਾਇਣ ਸਿਮਰੈ, ਇਹ ਥਿਊਰੀ ਹੈ ਇੱਕ। ਗੁਰੂ ਸਾਹਿਬ ਸਾਰੀ ਗੱਲ ਕਰਕੇ ਇਸ ਦਾ ਨਿਚੋੜ ਅਖੀਰਲੀ ਤੁਕ ਤੇ ਆ ਕੇ ਕੱਢਦੇ ਹਨ। ਸਾਹਿਬ ਕਹਿੰਦੇ ਹਨ, ਅੰਤਕਾਲ ਨਾਰਾਇਣ ਸਿਮਰੈ, ਹੇ ਭਾਈ, ਹੇ ਜਗਿਆਸੂ ਜਨੋ, ਜਿਸ ਦੀ ਸੁਰਤੀ ਅੰਤਮ ਸਮੇਂ ਨਾਰਾਇਣ ਦੇ ਚਰਨਾਂ ਦੇ ਵਿੱਚ ਰਹਿ ਗਈ, ਟੇਕ ਗਈ, ਜਿਸ ਦੀ ਸੁਰਤੀ ਪਰਮੇਸ਼ਰ ਭਗਵਾਨ ਦੇ ਚਰਨਾਂ ਦੇ ਵਿੱਚ ਅੰਤਮ ਸਮੇਂ ਚਲੀ ਗਈ, ਉਸ ਨੂੰ ਕਿਸ ਤਰ੍ਹਾਂ ਦੀ ਪਦਵੀ ਪ੍ਰਾਪਤ ਹੁੰਦੀ ਹੈ, ਗੁਰੂ ਸਾਹਿਬ ਬਾ ਖੂਬ ਬਿਆਨ ਕਰਦੇ ਹਨ। ਸਾਹਿਬ ਲਿਖਦੇ ਹਨ ਕਿ ਅੰਤਕਾਲ ਨਾਰਾਇਣ ਸਿਮਰੈ, ਜਦੋਂ ਨਾਰਾਇਣ ਉਸ ਨੂੰ ਸਿਮਰਦਾ ਹੈ, ਜਦੋਂ ਉਸਦਾ ਧਿਆਨ ਪਰਮੇਸ਼ਰ ਦੇ ਚਰਨਾਂ ਵਿੱਚ ਜਾਂਦਾ ਹੈ, ਤੇ ਕਹਿੰਦੇ ਬਦਤ ਤ੍ਰਿਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਕੇ ਰਿਹਾ ਬਸ ਹੈ। ਕਹਿੰਦੇ ਮੁਕਤੀ ਤਾਂ ਹੁੰਦੀ ਹੀ ਹੈ, ਇਸ ਵਿੱਚ ਕੋਈ ਸ਼ੱਕ ਨਹੀਂ, ਪਰ ਉਸ ਜੀਵ ਦਾ, ਉਸ ਜਗਿਆਸੂ ਦਾ ਪਰਮੇਸ਼ਰ ਦੇ ਭਗਵਾਨ ਦੇ ਚਰਨ ਕਮਲਾਂ ਦੇ ਵਿੱਚ ਨਿਵਾਸ ਹੁੰਦਾ ਹੈ, ਜਿਸ ਦੀ ਸੁਰਤੀ, ਜਿਸ ਦਾ ਧਿਆਨ ਸਥਿਰ ਆਪਣੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਚਲਾ ਜਾਂਦਾ ਹੈ ਅੰਤਮ ਸਮੇਂ ਦੇ ਵਿੱਚ। ਇਸ ਕਰਕੇ ਇੱਕ ਕਿਣਕਾ ਵੀ ਜਿਸ ਜਗਿਆਸੂ ਦੇ ਅੰਦਰ ਇਹ ਨਾਮ ਪ੍ਰਵੇਸ਼ ਕਰ ਜਾਂਦਾ ਹੈ, ਉਸ ਜਗਿਆਸੂ ਦੀ ਕਲਿਆਣ ਹੁੰਦੀ ਹੈ ਤੇ ਉਸ ਦੀ ਸੋਭਾ, ਉਸ ਦੀ ਵਡਿਆਈ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਹੋ ਸਕਦੀ। ਕਹਿੰਦੇ ਨਾਨਕ ਉਨ ਸੰਗ ਮੋਹੇ ਉਧਾਰੋ, ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਉਹਨਾਂ ਦੀ ਸੰਗਤ ਵਿੱਚ ਰੱਖ ਕੇ ਮੈਨੂੰ ਨਾਨਕ ਨਿਮਾਣੇ ਨੂੰ ਸੰਸਾਰ ਸਾਗਰ ਤੋਂ ਬਚਾ ਲਵੋ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਕਹਿੰਦੇ ਇਹ ਸੁੱਖਾਂ ਦੀ ਮਣੀ, ਸੁੱਖਾਂ ਨੂੰ ਦੇਣ ਵਾਲੀ ਅੰਮ੍ਰਿਤ ਰੂਪੀ ਬਾਣੀ, ਪ੍ਰਭੂ ਦਾ ਅਮਰ ਕਰਨ ਵਾਲਾ ਤੇ ਸੁਖਦਾਈ ਨਾਮ ਸਭ ਸੁੱਖਾਂ ਦੀ ਮਣੀ ਹੈ। ਜਿੰਨੀਆਂ ਵੀ ਸੰਸਾਰ ਦੇ ਉੱਤੇ ਮਣੀਆਂ ਹਨ, ਕਹਿੰਦੇ ਹਨ ਕਿ ਦੇਹਧਾਰੀ ਸੱਪ ਜਿਹੜਾ ਹੈ, ਦੇਹਧਾਰੀ ਨਾਗ ਜਿਹੜਾ ਹੈ, ਉਸ ਦੇ ਸਿਰ ਦੇ ਉੱਤੇ ਮਣੀ ਹੁੰਦੀ ਹੈ ਤੇ ਉਸ ਨੂੰ ਤਪੱਸਿਆ ਕਰਕੇ ਇਹ ਮਣੀ ਪ੍ਰਾਪਤ ਹੁੰਦੀ ਹੈ। ਜਦੋਂ ਉਹ ਮਣੀ ਪ੍ਰਾਪਤ ਕਰ ਲੈਂਦਾ ਹੈ, ਇਹ ਮਣੀ ਉਸ ਦੀ ਰੱਖਿਆ ਕਰਦੀ ਹੈ ਤੇ ਉਹ ਸੱਪ ਕੋਈ ਵੀ ਰੂਪ ਧਾਰਨ ਕਰ ਸਕਦਾ, ਕਾਂ ਬਣ ਸਕਦਾ, ਚਿੜੀ ਬਣ ਸਕਦਾ, ਕੁਛ ਵੀ ਉਹ ਆਪਣਾ ਰੂਪ ਧਾਰਨ ਕਰ ਸਕਦਾ। ਪਰ ਇਸ ਤਰ੍ਹਾਂ ਹੁੰਦਾ ਕਦੋਂ ਹੈ, ਜਦੋਂ ਉਹ ਤਪੱਸਵੀ ਹੋ ਜਾਂਦਾ ਹੈ, ਤਪੱਸਿਆ ਦੇ ਵਿੱਚ ਸਫਲ ਹੋ ਜਾਂਦਾ ਹੈ, ਇਹ ਸਾਰੀਆਂ ਚੀਜ਼ਾਂ ਉਸ ਨੂੰ ਉਦੋਂ ਪ੍ਰਾਪਤ ਹੁੰਦੀਆਂ ਹਨ ਤੇ ਉਹ ਸੁੱਖਾਂ ਰੂਪੀ ਮਣੀ ਉਸ ਨੂੰ ਮਿਲਦੀ ਹੈ ਭਗਵਾਨ ਦੀ, ਪਰਮੇਸ਼ਰ ਦੀ ਬੰਦਗੀ ਕਰਕੇ। ਇਸੇ ਪ੍ਰਕਾਰ ਹੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹੋਏ ਕਹਿੰਦੇ ਹਨ, ਹੇ ਭਾਈ, ਇਹ ਸੁੱਖਾਂ ਦੀ ਮਣੀ ਹੈ, ਜਿਹੜਾ ਇਸ ਨੂੰ ਪੜ੍ਹੇਗਾ ਮਨ ਚਿੱਤ ਲਾ ਕੇ, ਸਥਿਰ ਮਨ ਦੇ ਨਾਲ ਮਨ ਨੂੰ ਟਿਕਾ ਕੇ, ਤੇ ਉਸ ਦਾ ਇਸ ਜਗਤ ਜਲੰਧੇ ਦੇ ਵਿੱਚੋਂ ਕਲਿਆਣ ਹੋਵੇਗਾ, ਤੇ ਇਹ ਸੁੱਖਾਂ ਰੂਪੀ ਮਣੀ ਭਾਵ ਕੇ ਸੁਖਮਣੀ ਸਾਹਿਬ ਜਿਸ ਦਾ ਕੋਈ ਉਚਾਰਨ ਕਰੇਗਾ, ਕਲਯੁਗ ਦੇ ਵਿੱਚ ਉਸ ਦੀ ਰਕਸ਼ਾ ਵਾਸਤੇ ਹਮੇਸ਼ਾ ਤਤਪਰ ਇਹ ਖੜੀ ਰਹੇਗੀ। ਇੰਨੀ ਵੱਡੀ ਮਹਾਨਤਾ ਗੁਰੂ ਸਾਹਿਬ ਨੇ ਇਸ ਨੂੰ, ਇਸ ਗੁਰਬਾਣੀ ਨੂੰ ਦਿੱਤੀ। ਭਗਤ ਜਨਾ ਕਹਿ ਮਨ ਬਿਸਰਾਮ, ਕਹਿੰਦੇ ਇਸ ਦਾ ਟਿਕਾਣਾ ਭਗਤਾਂ ਦੇ ਹਿਰਦੇ ਦੇ ਵਿੱਚ ਹੈ। ਤੇ ਇਸ ਤਰ੍ਹਾਂ ਦੀ ਅਵਸਥਾ ਕਦੋਂ ਮਿਲਦੀ ਹੈ ਜਗਿਆਸੂ ਨੂੰ? ਉਦੋਂ ਮਿਲਦੀ ਹੈ ਜਦੋਂ ਜਗਿਆਸੂ ਸਤਿਗੁਰੂ ਦੇ ਚਰਨਾਂ ਦੇ ਨਾਲ ਧਿਆਨ ਜੋੜਦਾ ਹੈ। ਮੈਨੂੰ ਵਾਰ ਵਾਰ ਗੱਲ ਇਹ ਕਰਨੀ ਪੈਂਦੀ ਹੈ ਕਿ ਇੱਥੇ ਕੋਈ 10 ਸਾਲ ਦੀ ਗੱਲ ਨਹੀਂ, ਕੋਈ 20 ਸਾਲ ਦੀ ਗੱਲ ਨਹੀਂ ਕਿ ਕੋਈ ਜਗਿਆਸੂ ਆਖੇ ਮੈਂ 10 ਸਾਲ ਬੰਦਗੀ ਕਰਨਾ ਹੈ, ਕਰ ਲਵਾਂ ਤੇ ਪਰਮੇਸ਼ਰ ਨੂੰ ਪਾ ਲਵਾਂਗਾ। ਕੋਈ ਇਹ ਕਹੇ ਕਿ ਮੈਂ 20 ਸਾਲ ਬੰਦਗੀ ਕਰ ਲਵਾਂ ਪਰਮੇਸ਼ਰ ਨੂੰ ਪਾ ਲਵਾਂਗਾ। ਕੋਈ ਇਹ ਕਹੇ ਕਿ ਮੈਂ 40 ਸਾਲ ਬੰਦਗੀ ਕਰ ਲਵਾਂ ਪਰਮੇਸ਼ਰ ਨੂੰ ਪਾ ਲਵਾਂਗਾ। ਕੋਈ ਇਹ ਕਹੇ ਕਿ ਮੈਂ 80 ਸਾਲ ਬੰਦਗੀ ਕਰ ਲਵਾਂ ਪਰਮੇਸ਼ਰ ਨੂੰ ਪਾ ਲਵਾਂਗਾ। ਨਹੀਂ, ਇਸ ਦਾ ਕੋਈ ਟਾਈਮ ਨਹੀਂ, ਇਸ ਦਾ ਕੋਈ ਟਿਕਾਣਾ ਨਹੀਂ। ਇੱਕ ਪਲ ਦੇ ਵਿੱਚ ਗੁਰਬਾਣੀ ਦੇ ਵਿੱਚ ਪਾਠ ਆਉਂਦੇ ਹਨ, ਇੱਕ ਪਲ ਦੇ ਵਿੱਚ ਭਗਤਾਂ ਨੂੰ ਜਗਿਆਸੂਆਂ ਨੂੰ ਪਰਮੇਸ਼ਰ ਮਿਲਿਆ। ਇੱਕ ਅੱਖ ਝਪਕਦਿਆਂ ਹੋਇਆ ਹੀ, ਅੱਖ ਬੰਦ ਕੀਤੀ ਤੇ ਖੋਲ੍ਹ ਲਈ, ਇੰਨੇ ਕੁ ਸਮੇਂ ਦੇ ਵਿੱਚ ਹੀ ਪਰਮੇਸ਼ਰ ਮਿਲ ਗਿਆ। ਕਦੋਂ? ਜਦੋਂ ਧਿਆਨ ਜੁੜਿਆ। ਜ਼ਰੂਰੀ ਨਹੀਂ ਕਿ 40 ਸਾਲ ਦਾ ਸਮਾਂ ਹੋਵੇ, 80 ਸਾਲ ਦਾ ਸਮਾਂ ਹੋਵੇ, ਸਮੇਂ ਦੀ ਗੱਲ ਨਹੀਂ, ਗੱਲ ਤਾਂ ਧਿਆਨ ਦੀ ਹੈ। ਜੇ ਇੱਕ ਸਕਿੰਟ ਵਿੱਚ ਜੁੜਿਆ ਤੇ ਇੱਕ ਸਕਿੰਟ ਵਿੱਚ ਮਿਲ ਗਿਆ, ਜੇ 100 ਸਾਲ ਨਹੀਂ ਜੁੜਿਆ ਤੇ 100 ਸਾਲ ਹੀ, ਉਸ ਤੋਂ ਪਰਮੇਸ਼ਰ, ਉਸ ਦਾ ਇਸ਼ਟ ਦੂਰ ਹੈ। ਸਤਸੰਗੀਓ, ਗਿਆਨੀ ਸੰਤ ਸਿੰਘ ਮਸਕੀਨ ਦੇ ਪ੍ਰਵਚਨਾਂ ਦੇ ਵਿੱਚ ਆਉਂਦਾ ਹੈ ਕਿ ਧਿਆਨ ਜਿਹੜਾ ਹੈ, ਧਿਆਨ ਹੀ ਮਨੁੱਖ ਦੀ ਭਗਤੀ ਹੈ, ਧਿਆਨ ਹੀ ਮਨੁੱਖ ਦੀ ਬੰਦਗੀ ਹੈ। ਜੇ ਮਨੁੱਖ ਹੱਥ ਵਿੱਚ ਮਾਲਾ ਫੜ ਕੇ ਬੈਠਾ ਹੋਇਆ, 4 ਘੰਟੇ ਬੈਠਾ, 5 ਘੰਟੇ ਬੈਠਾ, 10 ਘੰਟੇ ਬੈਠਾ, ਉਸ ਦਾ ਧਿਆਨ ਕਿਤੇ ਹੋ ਰਿਹਾ, ਧਿਆਨ ਨਹੀਂ ਜੁੜਿਆ, ਤੇ ਸਤਸੰਗੀਓ, ਉਹ ਉਸ ਚੀਜ਼ ਤੋਂ ਬਹੁਤ ਦੂਰ ਹੈ ਜਿਸ ਚੀਜ਼ ਦੀ ਉਹ ਪ੍ਰਾਪਤੀ ਕਰਨਾ ਚਾਹੁੰਦਾ ਹੈ, ਜਿਸ ਚੀਜ਼ ਦੀ ਉਹ ਪ੍ਰਾਪਤੀ ਭਾਵ ਕੇ ਸਤਿਗੁਰੂ ਦੀ ਪ੍ਰਾਪਤੀ ਕਰਨੀ ਚਾਹੁੰਦਾ ਹੈ, ਉਸ ਤੋਂ ਬਹੁਤ ਦੂਰ ਹੈ। ਧਿਆਨ ਜਦੋਂ ਟਿਕਣਾ ਹੈ ਤੇ ਧਿਆਨ ਉਸ ਦੀ ਕਿਰਪਾ ਦੇ ਨਾਲ ਇੱਕ ਸਕਿੰਟ ਚ ਵੀ ਟਿਕ ਜਾਣਾ, ਇੱਕ ਮਿੰਟ ਦੇ ਵਿੱਚ ਵੀ ਟਿਕ ਜਾਣਾ, ਇੱਕ ਪਲ ਦੇ ਵਿੱਚ ਵੀ ਟਿਕ ਜਾਣਾ। ਤੇ ਜਦੋਂ ਧਿਆਨ ਟਿਕ ਗਿਆ ਤੇ ਉਦੋਂ ਸਤਿਗੁਰੂ ਦੀ ਖੁਸ਼ੀ ਉਸ ਤੇ ਸੰਪੂਰਨ ਹੋ ਜਾਂਦੀ ਹੈ। ਗੁਰੂ ਸਾਹਿਬ ਲਿਖਦੇ ਹਨ, ਕਹਿੰਦੇ, ਥਿਰ ਕਰ ਬੈਸੋ ਹਰ ਜਨ ਪਿਆਰੇ। ਇਹ ਹਰੀ ਦੇ ਪਿਆਰੇ ਜਗਿਆਸੂ ਜਨੋ, ਇੱਕ ਉਪਦੇਸ਼ ਹੈ ਕਿ ਥਿਰ ਕਰਕੇ ਆਪਣੀ ਬਿਰਤੀ ਨੂੰ ਬੈਠ ਜਾਵੋ। ਜਦੋਂ ਤੁਸੀਂ ਸਥਿਰ ਹੋ ਜਾਓਗੇ, ਤੁਹਾਡਾ ਧਿਆਨ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਟਿਕ ਜਾਏਗਾ, ਉਦੋਂ ਕੀ ਹੋਏਗਾ? ਸਤਿਗੁਰ ਤੁਮਰੇ ਕਾਰ ਸਵਾਰੇ। ਫਿਰ ਤੁਹਾਨੂੰ ਆਪਣੇ ਕਾਰਜ ਕਰਨ ਦੀ ਲੋੜ ਨਹੀਂ ਹੈ, ਤੁਹਾਡੇ ਕਾਰਜ ਗੁਰੂ ਸਵਾਰੇਗਾ, ਗੁਰੂ ਕਰੇਗਾ। ਸਤਿਗੁਰ ਤੁਮਰੇ ਕਾਜ ਸਵਾਰੇ, ਇੱਥੋਂ ਤੱਕ ਕਿ ਦੁਸ਼ਟ ਦੂਤ ਪਰਮੇਸ਼ਰ ਮਾਰੇ। ਜਿਹੜੇ ਸੰਸਾਰਕ ਦੁਸ਼ਟ ਦੂਤ ਹਨ, ਸੰਸਾਰਕ ਦੋਖੀ ਹਨ, ਸੰਸਾਰਕ ਦੁਸ਼ਮਣ ਹਨ, ਉਹਨਾਂ ਨੂੰ ਤਾਂ ਪ੍ਰਭੂ ਮਾਰੇਗਾ ਹੀ, ਪਰ ਜਿਹੜੇ ਅੰਦਰੂਨੀ ਦੁਸ਼ਮਣ ਹਨ, ਉਹ ਕਿਹੜੇ ਹਨ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦੁਬਧਾ, ਦਵੈਸ਼, ਇਹਨਾਂ ਦੁਸ਼ਮਣਾਂ ਨੂੰ ਵੀ ਸਤਿਗੁਰੂ ਨਾਸ ਕਰ ਦੇਵੇਗਾ, ਜਦੋਂ ਤੁਸੀਂ ਸਥਿਰ ਅਵਸਥਾ ਦੇ ਵਿੱਚ ਬੈਠ ਜਾਓਗੇ। ਸਤਿਗੁਰ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ। ਤੇ ਕਹਿੰਦੇ, ਜਨ ਕੀ ਪੈਜ ਰੱਖੀ ਕਰਤਾਰੇ। ਆਪਣੇ ਜਨ ਦੀ, ਆਪਣੇ ਜਗਿਆਸੂ ਦੀ ਪੈਜ ਫਿਰ ਉਹ ਸਤਿਗੁਰੂ ਰੱਖਦਾ, ਨੇੜੇ ਹੋ ਕੇ ਉਸ ਦੀ ਰੱਖਿਆ ਕਰਦਾ। ਜਨ ਕੀ ਪੈਜ ਰੱਖੀ ਕਰਤਾਰੇ, ਕਹਿੰਦੇ ਇੱਥੋਂ ਤੱਕ ਉਹ ਕਿਰਪਾ ਕਰਦਾ। ਬਾਦ ਸਾਹ, ਸਾਹ ਸਭ ਵਸ ਕਰ ਦੀਨੇ। ਸਾਹ ਤੋਂ ਭਾਵ ਸ਼ਾਹੂਕਾਰ, ਬਾਦਸ਼ਾਹ ਤੋਂ ਭਾਵ ਜਿਹੜੇ ਬਾਦਸ਼ਾਹ ਜਿਨ੍ਹਾਂ ਦੇ ਰਾਜ ਚੱਲਦੇ ਹਨ, ਰਾਜ ਤਖ਼ਤ ਦੇ ਉੱਤੇ ਬੈਠ ਕੇ, ਉਹਨਾਂ ਸ਼ਾਹੂਕਾਰਾਂ ਨੂੰ ਤੇ ਉਹਨਾਂ ਬਾਦਸ਼ਾਹਾਂ ਨੂੰ ਵੀ ਸਭ ਨੂੰ ਵਸ ਦੇ ਵਿੱਚ ਕਰ ਲੈਂਦਾ ਭਗਵਾਨ। ਉਸ ਦੇ ਉੱਤੋਂ ਕੋਈ ਬਾਦਸ਼ਾਹ ਨਹੀਂ, ਉਸ ਦੇ ਉੱਤੇ ਕੋਈ ਸ਼ਾਹੂਕਾਰ ਨਹੀਂ। ਸਭ ਤੋਂ ਵੱਡਾ ਸ਼ਾਹੂਕਾਰ ਸਤਿਗੁਰੂ ਹੈ, ਸਭ ਤੋਂ ਵੱਡਾ ਬਾਦਸ਼ਾਹਾਂ ਦਾ ਬਾਦਸ਼ਾਹ ਸਤਿਗੁਰੂ ਹੈ, ਬਾਦਸ਼ਾਹਾਂ ਨੂੰ ਵਸ ਦੇ ਵਿੱਚ ਕਰਨ ਵਾਲਾ ਹੈ। ਬਾਦ ਸਾਹ, ਸਾਹ ਸਭ ਵਸ ਕਰ ਦੀਨੇ। ਤੇ ਕਹਿੰਦੇ ਅੰਮ੍ਰਿਤ ਨਾਮ ਮਹਾਰਸ ਪੀਨੇ। ਇੱਥੇ ਵੀ ਹੁਣ ਨਾਮ ਦੀ ਗੱਲ ਆ ਗਈ ਹੈ ਕਿ ਅੰਮ੍ਰਿਤ ਰੂਪੀ ਨਾਮ ਜਿਹੜੇ ਜਗਿਆਸੂ ਜਨ ਨੇ ਪੀਤਾ ਇਹ ਮਹਾਰਸ, ਉਸ ਨੂੰ ਸੁੱਖ ਦੀ ਪ੍ਰਾਪਤੀ ਹੋਈ। ਅੰਮ੍ਰਿਤ ਨਾਮ ਮਹਾਰਸ ਪੀਨੇ। ਹੁਣ ਕਹਿੰਦੇ ਨਿਰਭਉ ਹੋਏ ਭਜਹੋ ਭਗਵਾਨ। ਨਿਰਭਉ, ਮਨ ਵਿੱਚ ਕਿਸੇ ਪ੍ਰਕਾਰ ਦਾ ਭੈ ਨਾ ਹੋਵੇ, ਦੁਬਧਾ ਨਾ ਹੋਵੇ। ਨਿਰਭਉ ਹੋਏ ਭਜਹੋ ਭਗਵਾਨ। ਭਜਹੋ ਤੋਂ ਭਾਵ ਜਪਣਾ, ਉਸ ਨੂੰ ਚੇਤੇ ਕਰਨਾ, ਉਸ ਨੂੰ ਜਪਣਾ, ਉਸ ਨੂੰ ਯਾਦ ਕਰਨਾ, ਉਸ ਦਾ ਸਿਮਰਨ ਕਰਨਾ। ਨਿਰਭਉ ਹੋਏ ਭਜਹੋ ਭਗਵਾਨ ਤੇ ਸਾਧ ਸੰਗਤ ਮਿਲ ਕੀਨੋ ਦਾਨ। ਇੱਕ ਡਿਗਰੀ, ਇੱਕ ਪਦਵੀ ਇਹ ਨਾਲ ਦਰਸਾਉਂਦੇ ਹਨ ਕਿ ਹੇ ਜਗਿਆਸੂ ਜਨੋ, ਸਾਧ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਣਾ, ਕਥਾ ਕੀਰਤਨ ਸੁਣਨਾ ਤੇ ਦਾਨ ਕਰਨਾ। ਸਾਧ ਸੰਗਤ ਮਿਲ ਕੀਨੋ ਦਾਨ। ਕਹਿੰਦੇ ਸਰਨ ਪਰੇ ਪ੍ਰਭੇ ਅੰਤਰ ਜਾਮੀ, ਤੇ ਇਸ ਪ੍ਰਕਾਰ ਪ੍ਰਭੂ ਦੀ ਸ਼ਰਨ ਦੇ ਵਿੱਚ ਪੈ ਜਾਣਾ, ਪ੍ਰਭੂ ਦੇ ਚਰਨਾਂ ਦੇ ਵਿੱਚ ਆ ਜਾਣਾ ਤੇ ਨਾਨਕੋਟ ਪਕੜੀ ਪ੍ਰਭ ਸੁਆਮੀ। ਕਹਿੰਦੇ ਤੁਹਾਡੀ ਓਟ, ਪ੍ਰਭੂ ਦੀ ਓਟ, ਉਸ ਦੇ ਚਰਨਾਂ ਦੀ ਓਟ ਜਗਿਆਸੂ ਨੂੰ ਲੈਣੀ ਚਾਹੀਦੀ ਹੈ, ਧਾਰਨ ਕਰਨੀ ਚਾਹੀਦੀ ਹੈ। ਤੇ ਜਿਸ ਜਗਿਆਸੂ ਨੇ ਆਪਣਾ ਸੁਭਾਅ ਇਸ ਤਰ੍ਹਾਂ ਦਾ ਬਣਾ ਲਿਆ, ਜਿਸ ਤਰ੍ਹਾਂ ਦਾ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਨੇ ਉਚਾਰਨ ਕੀਤਾ ਹੋਇਆ ਹੈ ਸਾਰਾ ਮੂਲ ਮੰਤਰ, ਤੇ ਉਹ ਜਗਿਆਸੂ ਵਾਕਿਆ ਹੀ ਸਰਬ ਸੁਖਾਂ ਦੀ ਪ੍ਰਾਪਤੀ ਕਰਦਾ ਹੈ ਤੇ ਗੁਰੂ ਦੇ ਚਰਨ ਕਮਲਾਂ ਦੇ ਨਾਲ ਜੁੜ ਕੇ ਆਤਮਕ ਤੌਰ ਤੇ ਉੱਚਾ ਹੋ ਜਾਂਦਾ ਹੈ। ਉਸ ਨੂੰ ਜਨਮ ਤੇ ਮਰਨ ਦੇ ਵਿੱਚ ਗਿਆਨ ਮਿਲ ਜਾਂਦਾ ਹੈ ਕਿ ਜਨਮ ਤੇ ਮਰਨ ਦੇ ਵਿੱਚ ਭੇਦ ਕੀ ਹੈ, ਔਰ ਜਦੋਂ ਉਸ ਨੂੰ ਇਸ ਭੇਦ ਦਾ ਪਤਾ ਲੱਗ ਜਾਂਦਾ ਹੈ ਤੇ ਉਹ ਸੰਸਾਰ ਤੋਂ ਜਾਣ ਲੱਗਿਆਂ ਦੁਖੀ ਨਹੀਂ ਹੁੰਦਾ, ਉਸ ਨੂੰ ਅਫਸੋਸ ਨਹੀਂ ਹੁੰਦਾ, ਉਸ ਨੂੰ ਕਿਸੇ ਵੀ ਤਰ੍ਹਾਂ ਦਾ ਮਨ ਦੇ ਵਿੱਚ ਗਿਲਾ ਸ਼ਿਕਵਾ ਨਹੀਂ ਹੁੰਦਾ। ਜਦੋਂ ਉਹ ਇਸ ਅਵਸਥਾ ਦੇ ਵਿੱਚ ਪਹੁੰਚ ਜਾਂਦਾ, ਜੀਵਨ ਤੇ ਮਰਨ ਦੇ ਅੰਤਰ ਨੂੰ ਸਮਝ ਲੈਂਦਾ ਹੈ, ਤੇ ਸਤਸੰਗੀਓ ਉਹ ਮੌਤ ਨੂੰ ਗਲ ਦੇ ਨਾਲ ਲਾਉਣ ਲਈ ਕਾਲਾ ਹੋ ਜਾਂਦਾ ਹੈ, ਸੰਸਾਰ ਤੋਂ ਜਾਣ ਵਾਸਤੇ ਕਾਲਾ ਪੈ ਜਾਂਦਾ ਹੈ ਕਿ ਮੈਂ ਜਾਵਾਂ, ਛੇਤੀ ਜਾਵਾਂ, ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਮੇਰੀ ਅਖੀਰਲੀ ਮੰਜ਼ਿਲ ਹੀ ਇਹ ਹੈ, ਮੈਂ ਇੱਕ ਦਿਨ ਸੰਸਾਰ ਤੋਂ ਜਾਣਾ ਹੈ। ਪਰ ਜਿਹੜੇ ਜਗਿਆਸੂ ਜਨ ਸਤਿਗੁਰੂ ਨੂੰ ਮੁੱਖ ਰੱਖ ਕੇ ਨਾਮ ਜਪਦੇ ਹਨ, ਉਸ ਦੇ ਚਰਨਾਂ ਦਾ ਧਿਆਨ ਧਰਦੇ ਹਨ, ਉਹਨਾਂ ਨੂੰ ਸੰਸਾਰ ਤੋਂ ਜਾਣ ਲੱਗਿਆਂ ਦੁੱਖ ਨਹੀਂ ਹੁੰਦਾ, ਕੋਈ ਗਿਲਾ ਨਹੀਂ ਹੁੰਦਾ, ਕੋਈ ਸ਼ਿਕਵਾ ਨਹੀਂ ਹੁੰਦਾ। ਇਹਨਾਂ ਵਹਿਮਾਂ ਭਰਮਾਂ ਦੇ ਬੰਧਨ ਦੇ ਵਿੱਚੋਂ ਮੁਕਤ ਹੋ ਜਾਂਦੇ ਹਨ ਤੇ ਜੰਮਣ ਮਰਨ ਦੇ ਵਿੱਚੋਂ ਉਹ ਇੱਕ ਸਾਰ ਉਹਨਾਂ ਦਾ ਜੰਮਣ ਮਰਨਾ ਖਤਮ ਹੋ ਜਾਂਦਾ ਹੈ। ਸਤਸੰਗੀਓ ਇਸ ਤਰ੍ਹਾਂ ਦੀਆਂ ਰੂਹਾਂ ਸ੍ਰੀ ਮਾਤਾ ਚੰਦ ਕੌਰ ਜੀ ਵਰਗੀਆਂ, ਜਿਨ੍ਹਾਂ ਨੇ ਇਸ ਚੱਕਰ ਦੇ ਵਿੱਚੋਂ, ਜੰਮਣ ਮਰਨ ਦੇ ਚੱਕਰ ਦੇ ਵਿੱਚੋਂ ਇਹ ਰੂਹਾਂ ਜਿਹੜੀਆਂ ਹਨ ਸਤਸੰਗੀਓ ਮੁਕਤ ਹੁੰਦੀਆਂ ਹਨ ਤੇ ਆਪਣੇ ਜਗਿਆਸੂਆਂ ਨੂੰ, ਆਪਣੇ ਭਗਤਾਂ ਨੂੰ ਵੀ ਜੰਮਣ ਮਰਨ ਦੇ ਵਿੱਚੋਂ ਮੁਕਤ ਕਰਾਉਣ ਵਾਸਤੇ ਸੰਸਾਰ ਤੇ ਇਸ ਤਰ੍ਹਾਂ ਦੀਆਂ ਰੂਹਾਂ ਜਿਹੜੀਆਂ ਹਨ ਉਹ ਦੇਹ ਧਾਰ ਕੇ ਆਉਂਦੀਆਂ ਹਨ ਤੇ ਜਸ ਵਡਿਆਈ ਜਹਾਨ ਦੇ ਵਿੱਚੋਂ, ਸੰਸਾਰ ਦੇ ਵਿੱਚੋਂ ਖੱਟ ਕੇ ਜਾਂਦੀਆਂ ਹਨ। ਉਹਨਾਂ ਦੇ ਜਾਣ ਤੋਂ ਮਗਰੋਂ ਵੀ ਉਹ ਦੋਹਾਂ ਲੋਕਾਂ ਦੇ ਵਿੱਚ ਇੱਥੇ ਵੀ ਤੇ ਉੱਥੇ ਵੀ ਜੀਵਤ ਹੁੰਦੀਆਂ ਹਨ। ਇੱਥੇ ਵੀ ਉਹਨਾਂ ਦੀ ਉਸਤਤ ਹੈ ਤੇ ਉੱਥੇ ਵੀ ਉਹਨਾਂ ਦੀ ਉਸਤਤ ਹੈ, ਦੋਹਾਂ ਲੋਕਾਂ ਦੇ ਵਿੱਚ ਹੀ ਉਹਨਾਂ ਦੀ ਸਤਸੰਗੀ ਉਹ ਉਸਤਤ ਹੁੰਦੀ ਹੈ। ਇਸ ਕਰਕੇ ਇਹ ਸਾਰਾ ਕੁਛ ਨਾਮ ਦੇ ਧਾਰਨ ਦੇ ਨਾਲ ਹੀ ਹੁੰਦਾ ਹੈ, ਮਨ ਦੇ ਟਿਕਾਓ ਕਾਰਨ ਹੀ ਹੁੰਦਾ ਹੈ, ਹਿਰਦੇ ਦੀ ਪੂਰਨ ਸਤਸੰਗੀ ਉਹ ਸਥਿਰਤਾ ਕਾਰਨ ਹੀ ਹੁੰਦਾ ਹੈ। ਗੁਰੂ ਸਾਹਿਬ ਅੱਗੇ ਬਹੁਤ ਖੂਬਸੂਰਤ ਬਿਆਨ ਕਰਦੇ ਹਨ, ਸਤਿਗੁਰੂ ਦੇ ਨਾਮ ਪ੍ਰਤੀ ਪ੍ਰਮਾਣ ਦਿੰਦੇ ਹਨ। ਕਹਿੰਦੇ ਪ੍ਰਭ ਕੈ ਸਿਮਰਨ ਗਰਭ ਨਾ ਬਸੈ। ਕਹਿੰਦੇ ਪ੍ਰਭੂ ਦਾ ਸਿਮਰਨ ਇਸ ਤਰ੍ਹਾਂ ਦੀ ਕਮਾਲ ਦੀ ਚੀਜ਼ ਹੈ ਕਿ ਜਿਸ ਨੂੰ ਸਿਮਰਨ ਦੇ ਨਾਲ, ਜਿਸ ਨੂੰ ਧਿਆਉਣ ਦੇ ਨਾਲ, ਜਦੋਂ ਬੱਚਾ ਮਾਂ ਦੇ ਪੇਟ ਦੇ ਵਿੱਚ ਹੁੰਦਾ ਹੈ ਉਹ ਉਸ ਗਰਭ ਦੇ ਵਿੱਚ ਕਸ਼ਟਦਾਈ ਜ਼ਿੰਦਗੀ ਬਤੀਤ ਕਰਦਾ ਹੈ ਤੇ ਇੱਕ ਉਸ ਦੇ ਅੰਦਰ ਤਾਂਘ ਹੁੰਦੀ ਹੈ ਕਿ ਮੈਂ ਕਦੋਂ ਇਸ ਅਗਨ ਦੇ ਵਿੱਚੋਂ ਬਾਹਰ ਆ ਜਾਵਾਂ। ਕਬੀਰ ਸਾਹਿਬ ਬਹੁਤ ਖੂਬਸੂਰਤ ਇੱਥੇ ਬਿਆਨ ਕਰਦੇ ਹਨ, ਉਹ ਲਿਖਦੇ ਹਨ, ਇੱਕ ਦੁੱਖ ਰਾਮ ਰਾਏ ਕੱਟ ਹੋ ਮੇਰਾ, ਅਗਨ ਦਹੈ ਅਰ ਗਰਭ ਬਸੇਰਾ। ਕਬੀਰ ਸਾਹਿਬ ਕਹਿੰਦੇ ਹਨ ਮੇਰਾ ਇੱਕ ਦੁੱਖ ਬਹੁਤ ਵੱਡਾ ਹੈ, ਹੇ ਪਰਮੇਸ਼ਰ, ਹੇ ਸਤਿਗੁਰੂ, ਇਹ ਦੁੱਖ ਮੇਰੇ ਕੋਲੋਂ ਝੱਲਿਆ ਨਹੀਂ ਜਾਂਦਾ। ਇੱਕ ਦੁੱਖ ਰਾਮ ਰਾਏ ਕੱਟ ਹੋ ਮੇਰਾ, ਹੇ ਰਾਮ ਰਾਏ, ਮੇਰਾ ਇੱਕ ਦੁੱਖ ਕੱਟ ਦਿਓ। ਉਹ ਕਿਹੜਾ ਹੈ? ਅਗਨ ਦਹੈ ਅਰ ਗਰਭ ਬਸੇਰਾ, ਮਾਂ ਦੇ ਗਰਭ ਦੇ ਵਿੱਚ ਮੈਂ ਪਿਆ ਹੋਇਆ ਹਾਂ, ਇਸ ਦੇ ਵਿੱਚੋਂ ਮੈਨੂੰ ਬਾਹਰ ਕੱਢ ਦਿਓ। ਤੇ ਸਤਸੰਗੀਓ ਉੱਥੇ ਫਿਰ ਇੱਕ ਵਾਅਦਾ ਕਰਦਾ, ਪਰਮੇਸ਼ਰ ਪੁੱਛਦਾ, ਪ੍ਰਸ਼ਨ ਕਰਦਾ ਕਿ ਮੈਂ ਤੈਨੂੰ ਇੱਥੋਂ ਬਾਹਰ ਕੱਢਦਾ, ਤੂੰ ਬਾਹਰ ਜਾ ਕੇ ਕੀ ਕਰੇਗਾ? ਇਹ ਇੱਕ ਵਾਅਦਾ ਕਰਦਾ ਕਿ ਮੈਂ ਨਾਮ ਜਪਾਂਗਾ ਤੇਰਾ, ਤੈਨੂੰ ਚੇਤੇ ਕਰਾਂਗਾ। ਜਦੋਂ ਸੰਸਾਰ ਤੇ ਆਉਂਦਾ, ਜਨਮ ਹੁੰਦਾ, ਸਤਸੰਗੀਓ ਰੰਗਲੀ ਦੁਨੀਆਂ ਦੇ ਵਿੱਚ ਪੈ ਕੇ, ਮੋਹ ਮਾਇਆ ਦੇ ਵਿੱਚ ਪੈ ਕੇ ਇਹ ਕੀਤਾ ਹੋਇਆ ਵਾਅਦਾ ਵਿਸਰ ਜਾਂਦਾ, ਭੁੱਲ ਜਾਂਦਾ, ਉਸ ਚੀਜ਼ ਨੂੰ ਭੁਲਾ ਲੈਂਦਾ। ਤੇ ਸਤਸੰਗੀਓ ਫਿਰ ਜਦੋਂ ਦੁਖੀ ਹੁੰਦਾ ਤੇ ਫਿਰ ਸਤਿਗੁਰੂ ਦੇ ਚਰਨਾਂ ਦਾ ਧਿਆਨ ਧਰਦਾ ਕਿ ਹੇ ਸੱਚੇ ਪਾਤਸ਼ਾਹ, ਮੇਰੇ ਤੇ ਕਿਰਪਾ ਕਰ, ਇਹ ਦੁੱਖ ਮੇਰਾ ਕੱਟ ਦੇ। ਸੋ ਸਤਸੰਗੀਓ ਇਸ ਗਰਭ ਦੇ ਦੁੱਖ ਦੇ ਵਿੱਚੋਂ ਵੀ ਇਹ ਪਰਮੇਸ਼ਰ ਦੀ ਕਿਰਪਾ ਦੇ ਨਾਲ ਪਰਮੇਸ਼ਰ ਦੇ ਨਾਮ ਦੇ ਸਹਾਰੇ ਹੀ ਬਾਹਰ ਆਉਂਦਾ ਹੈ। ਇਹ ਦੁੱਖ ਬਹੁਤ ਵੱਡਾ ਕਬੀਰ ਜੀ ਨੇ ਦੱਸਿਆ ਹੈ ਤੇ ਇਸ ਦੁੱਖ ਨੂੰ ਵੀ ਕੱਟਣ ਵਾਲਾ ਪਰਮੇਸ਼ਰ ਦਾ ਨਾਮ ਹੈ, ਸਤਿਗੁਰੂ ਦਾ ਨਾਮ ਹੈ। ਬਹੁਤ ਸਾਰੇ ਬੱਚੇ ਛੋਟੀ ਅਵਸਥਾ ਦੇ ਵਿੱਚ ਮਾਂ ਦੇ ਗਰਭ ਦੇ ਵਿੱਚ ਹੀ ਖਤਮ ਹੋ ਜਾਂਦੇ ਹਨ, ਮਾਂ ਦੇ ਪੇਟ ਦੇ ਵਿੱਚ ਹੀ ਖਤਮ ਹੋ ਜਾਂਦੇ ਹਨ, ਜਾਂ ਮਾਂ ਦੇ ਪੇਟ ਤੋਂ ਜਨਮ ਲੈਂਦਿਆਂ ਹੋਇਆਂ ਸਵਾਸ ਲੈਂਦਿਆਂ ਹੋਇਆਂ ਅਜੇ ਇੱਕ ਦੋ ਦਿਨ ਦੇ ਹੀ ਹੁੰਦੇ ਹਨ ਤੇ ਖਤਮ ਹੋ ਜਾਂਦੇ ਹਨ। ਮਾਂ ਦੇ ਗਰਭ ਦੇ ਵਿੱਚ ਵੀ ਬੱਚੇ ਨੂੰ ਰੱਖਣ ਵਾਲਾ ਉਸਦਾ ਨਾਮ ਹੀ ਹੈ, ਸਤਿਗੁਰੂ ਹੀ ਹੈ। ਸਤਸੰਗੀਓ, ਗੁਰੂ ਸਾਹਿਬ ਅੱਗੇ ਬਹੁਤ ਖੂਬਸੂਰਤ ਬਿਆਨ ਕਰਦੇ ਹਨ, ਕਹਿੰਦੇ ਹਨ ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਕਹਿੰਦੇ ਜਿਹੜਾ ਜਗਿਆਸੂ ਪ੍ਰਭੂ ਦਾ ਸਿਮਰਨ ਕਰਦਾ ਹੈ, ਪ੍ਰਭੂ ਦਾ ਨਾਮ ਜਪਦਾ ਹੈ, ਉਸ ਦੇ ਦੁੱਖ ਤੇ ਜਮ ਜਿਹੜੇ ਸਭ ਤੋਂ ਵੱਡੇ ਦੁੱਖਦਾਈ ਮੰਨੇ ਗਏ ਹਨ, ਜਮਾਂ ਦੀ ਮਾਰ ਤੋਂ ਮਨੁੱਖੀ ਰੂਹਾਂ ਪਾਪੀ ਰੂਹਾਂ ਡਰਦੀਆਂ ਹਨ, ਉਹ ਰੂਹਾਂ ਜਿਹੜੀਆਂ ਹਨ ਸਤਸੰਗੀਓ ਇਸ ਨਾਮ ਦੇ ਸਹਾਰੇ ਪ੍ਰਭ ਕੇ ਸਿਮਰਨ ਦੁੱਖ ਜਮ ਨਸੈ। ਪ੍ਰਭੂ ਦੇ ਸਿਮਰਨ ਦੇ ਸਹਾਰੇ, ਪ੍ਰਭੂ ਦੇ ਸਿਮਰਨ ਕਰਕੇ ਉਹ ਜਮਾਂ ਦਾ ਬਹੁਤ ਭਾਰੀ ਦੁੱਖ ਜਿਹੜਾ ਹੈ ਉਹ ਨਸ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਪਰਮੇਸ਼ਰ ਇਸ ਮਾਰ ਤੋਂ ਬਚਾ ਲੈਂਦਾ ਹੈ ਆਪਣੇ ਜਗਿਆਸੂ ਜਣਾਂ ਨੂੰ। ਸਤਸੰਗੀਓ, ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਵਕਤ ਦੇ ਬਹੁਤ ਸਾਰੇ ਸੰਤ ਜਨ ਹੋਏ ਹਨ, ਜਿਨ੍ਹਾਂ ਨੇ ਬਹੁਤ ਭਾਰੀ ਬੰਦਗੀ ਕੀਤੀ, ਬਹੁਤ ਕਮਾਲ ਦੀ ਬੰਦਗੀ ਕੀਤੀ। ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਵਕਤ ਪ੍ਰਤੱਖ ਪ੍ਰਮਾਣ ਤੁਸੀਂ ਸਾਰਿਆਂ ਨੇ ਵੇਖਿਆ ਹੈ, ਮੇਰੇ ਬਹੁਤ ਵਿਆਖਿਆ ਕਰਨ ਦੀ ਦੱਸਣ ਦੀ ਲੋੜ ਨਹੀਂ। ਸੰਤ ਹਰਨਾਮ ਸਿੰਘ ਜੀ ਦੇ ਡੇਰੇ ਸੰਤ ਜੀ ਕਿਰਪਾ ਕਰਦੇ ਸਨ, ਜੋ ਮੁੱਖ ਵਿੱਚੋਂ ਕਹਿੰਦੇ ਸਨ ਉਹ ਪੂਰਾ ਹੁੰਦਾ ਸੀ। ਪਰ ਇੱਕ ਗੱਲ ਸੰਤਾਂ ਦੀ ਇਹ ਵੇਖੀ ਸੀ ਕਿ ਜਦੋਂ ਵੀ ਕਿਸੇ ਜਗਿਆਸੂ ਨੇ ਆ ਕੇ ਆਪਣੇ ਦੁੱਖ ਦਾ ਕਾਰਨ ਦੱਸਣਾ ਤੇ ਸੰਤਾਂ ਦੀ ਰਸਨਾ ਦੇ ਉੱਤੇ ਇਹ ਬਚਨ ਜ਼ਰੂਰ ਹੁੰਦੇ ਸਨ ਕਿ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਇਹ ਬੱਚਾ ਜਾਂ ਇਹ ਇਸਤਰੀ ਜਾਂ ਇਹ ਭਾਈ ਠੀਕ ਹੋ ਜਾਏਗਾ। ਪਰ ਪਹਿਲਾ ਨਾਂ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦਾ ਉਹਨਾਂ ਦੀ ਰਸਨਾ ਦੇ ਉੱਤੇ ਹੁੰਦਾ ਸੀ ਕਿ ਉਹਨਾਂ ਦੀ ਕਿਰਪਾ ਦੇ ਨਾਲ, ਕਦੇ ਆਪਣੇ ਆਪ ਨੂੰ ਮੁੱਖ ਨਹੀਂ ਸੀ ਰੱਖਿਆ। ਤੇ ਸਤਸੰਗੀਓ ਇਹ ਵੀ ਉਹਨਾਂ ਦੇ ਨਾਮ ਦੀ, ਉਹਨਾਂ ਦੀ ਬੰਦਗੀ ਦੀ, ਉਹਨਾਂ ਦੀ ਭਗਤੀ ਦੀ ਸ਼ਕਤੀ ਸੀ ਜਿਹੜੀ ਜੋ ਵੀ ਉਹਨਾਂ ਦੇ ਮੁੱਖ ਦੇ ਵਿੱਚੋਂ ਕਢਾ ਦਿੰਦੀ ਸੀ ਜਾਂ ਜੋ ਵੀ ਬਚਨ ਕਰ ਦਿੰਦੇ ਸਨ ਉਹ ਸੱਤ ਹੋ ਜਾਂਦਾ ਸੀ। ਇਹ ਵੀ ਭਗਤੀ ਦੀ ਬੰਦਗੀ ਦੀ ਕਮਾਈ ਸੀ, ਨਾਮ ਦੀ ਕਮਾਈ ਸੀ ਸਤਸੰਗੀਓ, ਜਿਹੜੀ ਸੰਤ ਜੀ ਨੇ ਕੀਤੀ ਤੇ ਆਪਣੇ ਡੇਰੇ ਤੇ ਰਹਿ ਕੇ ਬਹੁਤ ਸਾਰੇ ਗੈਰ ਨਾਮਧਾਰੀ ਸਿੱਖਾਂ ਨੂੰ ਵੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਚਰਨਾਂ ਦੇ ਨਾਲ ਜੋੜਿਆ ਇਸੇ ਬੰਦਗੀ ਦੇ ਸਹਾਰੇ। ਤੇ ਪਤਾ ਨਹੀਂ ਕਿੰਨੇ ਅਨੇਕ ਹੀ ਆਏ ਹੋਏ ਦਰ ਤੇ ਜਗਿਆਸੂਆਂ ਨੂੰ ਇਹ ਭਜਨ ਦੇ ਕੇ, ਸਤਿਗੁਰੂ ਦਾ ਨਾਮ ਦੇ ਕੇ, ਗੁਰਸਿੱਖੀ ਵਾਲੇ ਪਾਸੇ ਕਛਹਿਰੇ ਦੀ ਦਾਤ ਬਖਸ਼ ਕੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਜੋੜਿਆ। ਤੇ ਸਤਸੰਗੀਓ ਉਹ ਅਵਸਥਾ ਸੀ, ਸੰਤ ਜੀ ਦੀ ਉਹ ਅਵਸਥਾ ਸੀ ਜਿਸ ਅਵਸਥਾ ਦੇ ਵਿੱਚ ਸਤਸੰਗੀਓ ਪਰਮੇਸ਼ਰ ਦੇ ਨਾਲ ਮਿਲਾਪ ਹੋਣਾ ਜਗਿਆਸੂ ਦਾ ਜ਼ਰੂਰੀ ਹੁੰਦਾ ਹੈ। ਇਸ ਅਵਸਥਾ ਦੇ ਵਿੱਚ ਪਰਮੇਸ਼ਰ ਵੀ ਮਜਬੂਰ ਹੋ ਜਾਂਦਾ ਹੈ ਤੇ ਭਗਤ ਵੀ ਮਜਬੂਰ ਹੋ ਜਾਂਦਾ ਹੈ। ਪਰਮੇਸ਼ਰ ਇਸ ਕਰਕੇ ਮਜਬੂਰ ਹੋ ਜਾਂਦਾ ਹੈ ਕਿ ਉਸ ਨੂੰ ਆਪਣੇ ਜਗਿਆਸੂ ਦੀ ਭਗਤੀ ਦੇ ਅੱਗੇ ਝੁੱਕ ਕੇ ਪ੍ਰੇਮ ਦੇ ਵਿੱਚ ਉਸ ਦੇ ਕੋਲ ਜਾਣਾ ਪੈਂਦਾ ਹੈ। ਤੇ ਸਤਸੰਗੀਓ ਇੱਥੇ ਪ੍ਰਤੱਖ ਪ੍ਰਮਾਣ ਵੀ ਦਿੰਦੇ ਹਨ, ਮੇਰੀ ਬਾਂਧੀ ਭਗਤ ਛੁਡਾਵੇ, ਬਾਂਧੇ ਭਗਤ ਨਾ ਛੂਟੈ ਮੋਹੇ। ਇੱਕ ਵੱਖਰੇ ਪਾਸੇ ਨੂੰ ਇਸ਼ਾਰਾ ਕਰਦਾ ਹੈ, ਇਹ ਤੁਕ ਆਪਾਂ ਇਸ ਪਾਸੇ ਨਹੀਂ ਜਾਣਾ, ਸਿਰਫ ਇਸ਼ਾਰੇ ਮਾਤਰ ਗੱਲ ਸਿਰਫ ਇੰਨੀ ਹੈ ਕਿ ਜਿਹੜੇ ਭਗਤ ਸਤਿਗੁਰੂ ਦੇ ਪ੍ਰੇਮ ਦੇ ਵਿੱਚ ਵੱਧ ਜਾਂਦੇ ਹਨ ਸਤਿਗੁਰੂ ਉਹਨਾਂ ਦੇ ਕੋਲ ਹੁੰਦਾ ਹੈ। ਤੇ ਸਤਸੰਗੀਓ ਅਨੇਕ ਗੁਣੀ ਜਨ, ਅਨੇਕ ਭਗਤ ਜਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਵਕਤ ਹੋਏ ਜਿਨ੍ਹਾਂ ਨੇ ਇਸ ਅਵਸਥਾ ਦੇ ਵਿੱਚ ਪਹੁੰਚ ਕੇ ਸਤਿਗੁਰੂ ਨੂੰ ਪ੍ਰਾਪਤ ਕੀਤਾ ਤੇ ਇੱਥੇ ਉੱਥੇ ਭਾਵ ਕੇ ਇਸ ਲੋਕ ਦੇ ਵਿੱਚ ਤੇ ਅਗਲੇ ਲੋਕ ਦੇ ਵਿੱਚ ਸਤਿਗੁਰੂ ਦੇ ਨਾਲ ਆਪਣੇ ਮਨ ਦੀਆਂ ਸਿੱਧੀਆਂ ਗੱਲਾਂ, ਸਿੱਧੀਆਂ ਵਿਚਾਰਾਂ, ਸਿੱਧੇ ਬਚਨ ਬਲਾਸ ਕੀਤੇ। ਸੋ ਇਹ ਨਾਮ ਦੇ ਸਹਾਰੇ ਹੀ, ਨਾਮ ਦੀ ਤਾਕਤ ਕਰਕੇ, ਨਾਮ ਦੀ ਸ਼ਕਤੀ ਕਰਕੇ ਹੀ ਇਹ ਸਾਰਾ ਕੁਛ ਹੋਇਆ, ਜਿਨ੍ਹਾਂ ਨੇ ਨਾਮ ਨੂੰ ਅਰਾਧਿਆ, ਨਾਮ ਨੂੰ ਜਪਿਆ। ਕਹਿੰਦੇ ਪ੍ਰਭ ਕੈ ਸਿਮਰਨ ਕਾਲ ਪਰਹਰ ਹੈ, ਜਿਹੜਾ ਪ੍ਰਭੂ ਦਾ ਸਿਮਰਨ ਕਰਦਾ ਹੈ। ਹੁਣ ਇੱਥੇ ਗੁਰੂ ਸਾਹਿਬ ਲਿਖਦੇ ਹਨ ਕਿ ਕਾਲ ਤੋਂ ਭਾਵ ਹੈ ਮੌਤ। ਮੌਤ ਹਰੇਕ ਮਨੁੱਖ ਦੇ ਉੱਤੇ ਹਾਵੀ ਹੁੰਦੀ ਹੈ ਤੇ ਆਪਣੇ ਸਮੇਂ ਦੇ ਵਿੱਚ ਜਗਿਆਸੂ ਨੂੰ ਦਬਾ ਲੈਂਦੀ ਹੈ, ਉਸ ਦੇ ਉੱਤੇ ਇਹ ਹਾਵੀ ਹੋ ਜਾਂਦੀ ਹੈ। ਪ੍ਰਭ ਕੇ ਸਿਮਰਨ ਕਾਲ ਪਰਹਰ ਹੈ, ਕਹਿੰਦੇ ਮੌਤ ਦਾ ਭਉ ਪਰੇ ਹਟ ਜਾਂਦਾ ਹੈ। ਇਹ ਜਿਹੜਾ ਭੈ ਹੈ, ਮੌਤ ਦਾ ਡਰ ਹੈ, ਮੌਤ ਦਾ ਭੈ ਹੈ ਜਿਹੜਾ ਜਗਿਆਸੂ ਨੂੰ ਤੰਗ ਕਰਦਾ ਹੈ। ਹਿਰਦੇ ਦੇ ਵਿੱਚੋਂ ਜਗਿਆਸੂ ਮੌਤ ਬਾਰੇ ਸੋਚ ਸੋਚ ਕੇ ਦੁਖੀ ਹੁੰਦਾ ਹੈ, ਇਹ ਡਰ ਸਤਿਗੁਰੂ ਦਾ ਨਾਮ ਜਪਣ ਦੇ ਨਾਲ ਦੂਰ ਹੋ ਜਾਂਦਾ ਹੈ, ਇਸ ਡਰ ਤੋਂ ਮੁਕਤੀ ਮਿਲ ਜਾਂਦੀ ਹੈ। ਨਾਮ ਦੀ ਉਦਾਹਰਨ ਦਿੰਦਿਆਂ ਗੁਰੂ ਸਾਹਿਬ ਕਹਿੰਦੇ ਹਨ, ਅੱਗੇ ਕਹਿੰਦੇ ਹਨ, ਪ੍ਰਭ ਕੈ ਸਿਮਰਨ ਦੁਸ਼ਮਣ ਡਰੈ। ਜਦੋਂ ਜਗਿਆਸੂ ਇਹ ਸੋਚਦਾ ਹੈ ਕਿ ਦੁਸ਼ਮਣ ਮੇਰੇ ਉੱਤੇ ਹਾਵੀ ਹੋ ਗਏ ਹਨ, ਸਤਸੰਗੀਓ, ਪਰ ਗੁਣੀ ਜਾਣ ਕਹਿੰਦੇ ਹਨ ਕਿ ਜਿਹੜੇ ਬਾਹਰਲੇ ਦੁਸ਼ਮਣ ਹਨ, ਦੁਨਿਆਵੀ ਦੁਸ਼ਮਣ ਹਨ, ਉਹ ਇਹਨਾਂ ਮਨੁੱਖ ਦਾ ਨੁਕਸਾਨ ਨਹੀਂ ਕਰਦੇ, ਹੱਥ ਜਿੱਥੋਂ ਤੱਕ ਪੈਂਦਾ ਹੈ ਉਹ ਵੀ ਕਰਦੇ ਹਨ, ਕੋਸ਼ਿਸ਼ ਕਰਦੇ ਹਨ ਕਿ ਇਸ ਦਾ ਨੁਕਸਾਨ ਕੀਤਾ ਜਾਵੇ, ਪਰ ਉਸ ਨੁਕਸਾਨ ਤੋਂ ਵੀ ਸਤਿਗੁਰੂ ਬਚਾਉਣ ਵਾਲਾ ਹੈ। ਤੇ ਸਭ ਤੋਂ ਵੱਡੇ ਮਨੁੱਖ ਦੇ ਦੁਸ਼ਮਣ ਅੰਦਰੂਨੀ ਦੁਸ਼ਮਣ ਹੈ, ਜਿਸ ਦੇ ਉਸਦੇ ਸੁਭਾਵਕ ਤੌਰ ਤੇ ਉਸਦੇ ਤਨ ਨੂੰ ਲੱਗੇ ਹੋਏ ਹਨ, ਉਸਦੇ ਮਨ ਨੂੰ ਲੱਗੇ ਹੋਏ ਹਨ। ਉਹਨਾਂ ਦੁਸ਼ਮਣਾਂ ਤੋਂ ਬਚਣਾ ਬੜਾ ਮੁਸ਼ਕਲ ਹੁੰਦਾ ਹੈ, ਤੇ ਉਹਨਾਂ ਦੁਸ਼ਮਣਾਂ ਤੋਂ ਵੀ ਉਦੋਂ ਜਗਿਆਸੂ ਬਚ ਸਕਦਾ ਹੈ ਜਦੋਂ ਸਤਿਗੁਰੂ ਦੀ ਪੂਰਨ ਰੂਪ ਦੇ ਵਿੱਚ ਕਿਰਪਾ ਹੁੰਦੀ ਹੈ, ਪੂਰਨ ਰੂਪ ਦੇ ਵਿੱਚ ਗੁਰੂ ਕਿਰਪਾ ਕਰਦਾ ਹੈ, ਸਤਿਗੁਰੂ ਕਿਰਪਾ ਕਰਦਾ ਹੈ। ਸਤਸੰਗੀਓ, ਅੱਗੇ ਗੁਰੂ ਸਾਹਿਬ ਲਿਖਦੇ ਹਨ, ਪ੍ਰਭ ਸਿਮਰਤ ਕਛ ਵਿਘਨ ਨਾ ਲਾਗੈ। ਪ੍ਰਭੂ ਨੂੰ ਸਿਮਰਨ ਦੇ ਨਾਲ ਕਿਸੇ ਪ੍ਰਕਾਰ ਦਾ ਕੋਈ ਵਿਘਨ ਨਹੀਂ ਹੁੰਦਾ, ਕੋਈ ਦੁੱਖ ਨਹੀਂ ਹੁੰਦਾ, ਤੇ ਜੇ ਦੁੱਖ ਹੁੰਦਾ ਵੀ ਹੈ, ਵਿਘਨ ਆਉਂਦਾ ਵੀ ਹੈ, ਤੇ ਉਹ ਪ੍ਰਭੂ ਦੇ ਸਿਮਰਨ ਦੇ ਨਾਲ ਦੂਰ ਹੋ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਅਕਾਲ ਉਸਤਤ ਦੇ ਪਾਠ ਦੇ ਵਿੱਚ ਬਿਆਨ ਕਰਦੇ ਹਨ, ਸਾਹਿਬ ਕਹਿੰਦੇ ਹਨ, ਇੱਕ ਨਾਮ ਬਿਨਾ ਨਹੀਂ ਕੋਟ ਬ੍ਰਤੀ, ਇਮ ਬੇਦ ਉਚਾਰਤ ਸਾਰ ਉਸਤੀ, ਅਯੇਊਆ ਰਸ ਕੇ ਚਸ ਕੇ ਰਸ ਹੈ, ਤੇਊ ਭੂਲ ਨਾ ਕਾਲ ਫੰਦਾ ਫਸ ਹੈ। ਤੁਸੀਂ ਸੇਬ ਖਾਧਾ ਉਸਦਾ ਰਸ ਲਿਆ ਹੋਏਗਾ, ਤੁਸੀਂ ਅੰਬ ਖਾਧਾ ਉਸਦਾ ਰਸ ਲਿਆ ਹੋਏਗਾ, ਤੁਸੀਂ ਕੋਈ ਜੂਸ ਪੀਤਾ ਉਸਦਾ ਰਸ ਲਿਆ ਹੋਏਗਾ। ਪਰ ਗੁਣੀ ਜਨ ਕਹਿੰਦੇ ਹਨ ਕਿ ਪਰਮੇਸ਼ਰ ਦੇ ਨਾਮ ਦਾ ਰਸ ਇਹਨਾਂ ਸਾਰੇ ਹੀ ਰਸਾਂ ਨੂੰ ਫਿੱਕਾ ਕਰ ਦਿੰਦਾ ਹੈ। ਸਭ ਤੋਂ ਉੱਤੇ ਹੈ ਸਤਿਗੁਰੂ ਦੇ ਨਾਮ ਰੂਪੀ ਰਸ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਏਮਨਾਬਾਦ ਦੀ ਧਰਤੀ ਤੇ ਗਏ, ਬਾਬਰ ਬਾਦਸ਼ਾਹ ਨੇ ਬਹੁਤ ਸਾਰੇ ਸਾਧੂਆਂ ਨੂੰ ਕੈਦ ਕਰਕੇ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਸੀ, ਉਹਦੇ ਉੱਤੇ ਜ਼ੁਲਮ ਕਰਦਾ ਸੀ, ਚੱਕੀਆਂ ਪਸਵਾਉਂਦਾ ਸੀ ਸਾਧੂਆਂ ਦੇ ਕੋਲੋਂ। ਗੁਰੂ ਨਾਨਕ ਦੇਵ ਜਦੋਂ ਸੱਚੇ ਪਾਤਸ਼ਾਹ ਉੱਥੇ ਗਏ, ਕਹਿੰਦੇ ਇਹਨੇ ਮਦਰਾ ਪੇਸ਼ ਕੀਤੀ, ਮਦਰਾ ਤੋਂ ਭਾਵ ਸ਼ਰਾਬ। ਗੁਰੂ ਨਾਨਕ ਸਾਹਿਬ ਕਹਿੰਦੇ, ਬਾਬਰੇ ਕੀ ਹੈ? ਕਹਿਣ ਲੱਗਾ, ਜੀ ਇਹ ਮਦਰਾ ਹੈ। ਕਹਿੰਦੇ ਕਿਉਂ ਪੀਣਾ ਹੈ? ਕਹਿੰਦੇ ਜੀ ਤੁਸੀਂ ਵੀ ਇਹਨੂੰ ਰਸਨੀ ਲੈ ਕਰੋ, ਇਸ ਨੂੰ ਪੀ ਕੇ ਸਰੂਰ ਆਉਂਦਾ ਹੈ, ਖੁਮਾਰੀ ਚੜ੍ਹਦੀ ਹੈ। ਤੇ ਸਤਸੰਗੀਓ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ, ਬਾਬਰ ਇਹ ਰਾਕਸ਼ਾਂ ਦਾ ਖਾਣਾ ਹੈ, ਇਸ ਨੂੰ ਨਾ ਪੀਓ। ਤਾਂ ਬਾਬਰ ਕਹਿਣ ਲੱਗਾ ਕਿ ਹੇ ਪੀਰ ਜੀ, ਤੁਸੀਂ ਰਾਕਸ਼ਾਂ ਦਾ ਖਾਣਾ ਕਹਿੰਦੇ ਹੋ, ਪਰ ਮੈਂ ਇਹ ਕਹਿਣਾ ਇਸ ਨੂੰ ਪੀ ਕੇ ਸਰੂਰ ਆਉਂਦਾ ਹੈ, ਇਸ ਨੂੰ ਪੀ ਕੇ ਮਨ ਦੀ ਅਵਸਥਾ ਹੋਰ ਹੁੰਦੀ ਹੈ। ਗੁਰੂ ਸਾਹਿਬ ਕਹਿਣ ਲੱਗੇ, ਬਾਬਰ ਇੱਕ ਸਾਡੇ ਕੋਲ ਇਸ ਤੋਂ ਉੱਪਰ ਵੀ ਨਸ਼ਾ ਹੈ, ਜਿਹੜਾ ਨਸ਼ਾ ਇਸ ਨਸ਼ੇ ਤੋਂ ਉੱਤੇ ਹੈ, ਤੇ ਇਹ ਨਸ਼ਾ ਤੇ ਤੂੰ ਸਵੇਰੇ ਕਰਦਾ ਸ਼ਾਮ ਨੂੰ ਲੱਥ ਜਾਂਦਾ, ਸ਼ਾਮ ਨੂੰ ਕਰਦਾ ਸਵੇਰੇ ਲੱਥ ਜਾਂਦਾ, ਚਾਰ ਘੰਟੇ ਰਹਿੰਦਾ, ਪੰਜ ਘੰਟੇ ਰਹਿੰਦਾ, ਦਸ ਘੰਟੇ ਰਹਿੰਦਾ, ਪਰ ਜਿਹੜਾ ਸਾਡੇ ਕੋਲ ਨਸ਼ਾ ਹੈ ਉਹ ਇਸ ਤੋਂ ਉੱਪਰ ਹੈ, ਤੇ ਉਹ ਕਦੀ ਲੱਥਦਾ ਹੀ ਨਹੀਂ, ਹਮੇਸ਼ਾ ਹੀ ਚੜਿਆ ਰਹਿੰਦਾ। ਬਾਬਰ ਕਹਿਣ ਲੱਗਾ, ਪੀਰ ਜੀ ਉਹ ਨਸ਼ਾ ਕਿਹੜਾ ਹੈ, ਮੈਨੂੰ ਦੱਸੋ, ਮੈਂ ਪ੍ਰਾਪਤ ਕਰਨਾ ਚਾਹੁੰਦਾ। ਤਾਂ ਗੁਰੂ ਸਾਹਿਬ ਕਹਿਣ ਲੱਗੇ, ਬਾਬਰ ਫੀਮ ਭੰਗ ਸ਼ਰਾਬ ਸਭ ਉਤਰ ਜਾਣ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਹੇ ਬਾਬਰ, ਫੀਮ ਭੰਗ ਸ਼ਰਾਬ ਦਾ ਨਸ਼ਾ ਜਿਹੜਾ ਹੈ ਇਹ ਰਾਤ ਨੂੰ ਜਗਿਆਸੂ ਕਰਦਾ ਹੈ, ਪ੍ਰਭਾਤ ਹੁੰਦਿਆਂ ਸਾਰ, ਸਵੇਰ ਹੁੰਦਿਆਂ ਸਾਰ ਇਸ ਦਾ ਅਸਰ ਖਤਮ ਹੋ ਜਾਂਦਾ ਹੈ। ਪਰ ਸਾਡੇ ਕੋਲ ਇਸ ਤਰ੍ਹਾਂ ਦਾ ਨਸ਼ਾ ਹੈ, ਨਾਮ ਦਾ ਨਸ਼ਾ, ਜਿਹੜਾ ਕਿ ਕਦੇ ਉਤਰਦਾ ਹੀ ਨਹੀਂ। ਮਨੁੱਖ ਦੇ ਮਨ ਨੂੰ ਰੱਬੀ ਰੰਗਾਂ ਦੇ ਵਿੱਚ ਰੰਗ ਦਿੰਦਾ ਹੈ, ਮਨੁੱਖ ਦੇ ਤਨ ਨੂੰ ਸੁਖਦਾਈ ਕਰ ਦਿੰਦਾ ਹੈ। ਤੇ ਬਾਬਰ ਨੂੰ ਜਦੋਂ ਇਹ ਨਾਮ ਦਿੱਤਾ, ਉਸ ਨੂੰ ਗਿਆਨ ਹੋਇਆ, ਤੇ ਫਿਰ ਦੱਸਦੇ ਹਨ ਕਿ ਜਿਹੜੇ ਉਸਨੇ ਸ਼ਰਾਬ ਦੀਆਂ ਸੁਰਾਹੀਆਂ ਸੋਨੇ ਦੀਆਂ ਤਿਆਰ ਕਰਵਾਈਆਂ ਸਨ, ਚਾਂਦੀ ਦੀਆਂ ਤਿਆਰ ਕਰਵਾਈਆਂ ਸਨ, ਜਿਨ੍ਹਾਂ ਬਰਤਨਾਂ ਦੇ ਵਿੱਚ ਪਾ ਕੇ ਉਹ ਇਸ ਸ਼ਰਾਬ ਨੂੰ ਪੀਂਦਾ ਸੀ, ਉਹ ਸਾਰੀਆਂ ਗਰੀਬਾਂ ਦੇ ਵਿੱਚ ਦਾਨ ਕਰ ਦਿੱਤੀਆਂ। ਤੇ ਇੱਕ ਵਾਅਦਾ ਕੀਤਾ, ਪੀਰ ਜੀ ਅੱਜ ਤੋਂ ਮੈਂ ਤੁਹਾਡੇ ਵਾਲਾ ਨਸ਼ਾ ਕਰਾਂਗਾ। ਇਸ ਨਸ਼ੇ ਦਾ ਸਰੂਰ, ਪਰਮੇਸ਼ਰ ਦੇ ਨਾਮ ਦੇ ਨਸ਼ੇ ਦਾ ਸਰੂਰ ਜਿਹੜਾ ਹੈ ਉਹ ਪ੍ਰਾਪਤ ਕਰਾਂਗਾ। ਇਹ ਦੁਨਿਆਵੀ ਨਸ਼ੇ ਮੇਰੇ ਵਾਸਤੇ ਕੋਈ ਮਾਇਨਾ ਨਹੀਂ ਰੱਖਦੇ। ਤੇ ਸਤਸੰਗੀਓ, ਜਿਹੜੇ ਰਿਸ਼ੀ ਮੁਨੀ ਇਹਨੇ ਕੈਦ ਕੀਤੇ ਹੋਏ ਸਨ, ਚੱਕੀਆਂ ਪਿਸਵਾਉਂਦਾ ਸੀ ਉਹਨਾਂ ਦੇ ਕੋਲੋਂ, ਜਦੋਂ ਗੁਰੂ ਸਾਹਿਬ ਗਏ ਉਹ ਚੱਕੀਆਂ ਆਪਣੇ ਆਪ ਪੀਸਣ ਲੱਗ ਪਈਆਂ, ਆਪਣੇ ਆਪ ਚੱਲਣ ਲੱਗ ਪਈਆਂ। ਅਜਬ ਸ਼ਕਤੀ ਨੂੰ ਵੇਖ ਕੇ ਇਸ ਨੇ ਉਹਨਾਂ ਸਾਰੇ ਹੀ ਰਿਸ਼ੀਆਂ ਨੂੰ, ਤਪੱਸਵੀਆਂ ਨੂੰ ਰਿਹਾਅ ਕਰ ਦਿੱਤਾ। ਹੁਣ ਸਤਸੰਗੀਓ, ਰਿਸ਼ੀਆਂ ਦਾ ਕੀ ਕਸੂਰ ਸੀ, ਰਿਸ਼ੀਆਂ ਦਾ ਕੀ ਇਹਦੇ ਵਿੱਚ ਦੋਸ਼ ਸੀ? ਇੱਕ ਬਾਬਰ ਦੇ ਮਨ ਦਾ ਡਰ ਹੀ ਸੀ ਨਾ, ਵੀ ਇਹ ਪਰਮੇਸ਼ਰ ਨੂੰ ਜਪਦੇ ਹਨ, ਪਰਮੇਸ਼ਰ ਦਾ ਨਾਮ ਲੈਂਦੇ ਹਨ, ਪਰਮੇਸ਼ਰ ਤੇ ਸ਼ਰਧਾ ਰੱਖਦੇ ਹਨ, ਪਰਮੇਸ਼ਰ ਤੇ ਵਿਸ਼ਵਾਸ ਰੱਖਦੇ ਹਨ। ਤੇ ਸਤਸੰਗੀਓ, ਉਹਨਾਂ ਨਾਮ ਜਪਣ ਵਾਲੀਆਂ ਰੂਹਾਂ ਨੂੰ ਵੀ ਬਾਬਰ ਨੇ ਕੋਹ ਕੋਹ ਕੇ ਤਸੀਹੇ ਦਿੱਤੇ, ਕੋਹ ਕੋਹ ਕੇ ਦੁਖੀ ਕੀਤਾ। ਸਤਸੰਗੀਓ, ਜਿਹੜਾ ਮਨੁੱਖ ਇੱਥੋਂ ਤੱਕ ਚਲੇ ਜਾਂਦਾ ਉਹ ਧਰਮੀ ਨਹੀਂ ਹੋ ਸਕਦਾ, ਅਧਰਮੀ ਹੁੰਦਾ। ਅਧਰਮੀ ਹੋ ਕੇ ਇਹ ਸਾਰਾ ਕੁਛ ਉਹ ਕਰਦਾ। ਜਦੋਂ ਧਰਮ ਦੀ ਕਣੀ ਅੰਦਰ ਆਉਂਦੀ ਹੈ, ਜਦੋਂ ਧਰਮ ਪ੍ਰਵੇਸ਼ ਕਰਦਾ ਹੈ, ਤੇ ਨਾਲ ਦਇਆ ਵੀ ਮਨੁੱਖ ਦੇ ਅੰਦਰ ਆਉਂਦੀ ਹੈ, ਤੇ ਜਦੋਂ ਦਇਆ ਆਉਂਦੀ ਹੈ, ਮਨੁੱਖ ਫਿਰ ਕਦੀ ਵੀ ਕਿਸੇ ਦੇ ਉੱਤੇ ਜ਼ੁਲਮ ਨਹੀਂ ਕਰਦਾ, ਕਦੀ ਕਿਸੇ ਨੂੰ ਕਸ਼ਟ ਨਹੀਂ ਦਿੰਦਾ, ਕਦੀ ਕਿਸੇ ਦੇ ਜੀਵਨ ਦੇ ਵਿੱਚ ਦੁੱਖਦਾਈ ਭੂਮਿਕਾ ਅਦਾ ਨਹੀਂ ਕਰਦਾ, ਜਦੋਂ ਉਸ ਦੇ ਅੰਦਰ ਦਇਆ ਆਉਂਦੀ ਹੈ। ਗੁਣੀ ਜਾਣ ਕਹਿੰਦੇ, ਜਦੋਂ ਕਿਸੇ ਜਗਿਆਸੂ ਦੇ ਅੰਦਰੋਂ ਦਇਆ ਖਤਮ ਹੋ ਜਾਂਦੀ ਹੈ, ਤੇ ਉਹ ਕਸ਼ਟਦਾਈ ਰਸਤੇ ਦੇ ਉੱਤੇ ਚੱਲਦਾ ਹੀ ਉਦੋਂ ਹੈ, ਗਰੀਬਾਂ ਦੇ ਉੱਤੇ ਜ਼ੁਲਮ ਉਦੋਂ ਹੀ ਕਰਦਾ ਹੈ ਜਦੋਂ ਉਹਦੇ ਅੰਦਰੋਂ ਦਇਆ ਖਤਮ ਹੋ ਜਾਂਦੀ ਹੈ। ਤੇ ਉਸ ਦਾ ਹਸ਼ਰ ਫਿਰ ਬਹੁਤ ਮਾੜਾ ਹੁੰਦਾ ਜਿਸ ਜਗਿਆਸੂ ਦੇ ਅੰਦਰੋਂ ਦਇਆ ਖਤਮ ਹੋ ਜਾਂਦੀ ਹੈ। ਸਤਸੰਗੀਓ, ਗਰੀਬ ਦੇ ਅੰਦਰੋਂ ਇੱਕ ਹਾਅ ਨਿਕਲਦੀ ਹੈ, ਉਸ ਹਾਅ ਦੇ ਵਿੱਚ ਹੀ ਉਸ ਕਸ਼ਟ ਦੇਣ ਵਾਲੇ ਪੁਰਸ਼ ਦੇ ਪ੍ਰਤੀ ਇੱਕ ਬਹੁਤ ਵੱਡੀ, ਸਤਸੰਗੀਓ, ਬਹੁਤ ਵੱਡਾ ਸਰਾਫ ਲੁਕਿਆ ਹੁੰਦਾ ਹੈ, ਜਿਹੜਾ ਸਰਾਫ ਹੀ ਗਰੀਬ ਦਾ ਉਸਨੂੰ ਤਹਿਸ ਨਹਿਸ ਕਰਕੇ ਤੇ ਖਤਮ ਕਰ ਦਿੰਦਾ ਹੈ। ਸੋ ਇੱਕ ਪਰਮੇਸ਼ਰ ਦਾ ਨਾਮ ਹੈ ਜਗਿਆਸੂ ਵਾਸਤੇ, ਇਹ ਸੁੱਖਾਂ ਦੀ ਮਣੀ ਹੈ, ਸੁੱਖਾਂ ਦੀ ਅਵਖਦ ਹੈ, ਸੁੱਖਾਂ ਦਾ ਦੁੱਖਾਂ ਦਾ ਦਾਰੂ ਹੈ। ਸਤਸੰਗੀਓ, ਇਸ ਨਾਮ ਦੇ ਨਾਲ ਜਿਸ ਨੇ ਸਾਂਝ ਪਾਈ, ਜਿਸ ਨੇ ਜਪਿਆ, ਉਹ ਸਤਿਗੁਰੂ ਦੇ ਚਰਨਾਂ ਦੇ ਵਿੱਚ ਆਪਣਾ ਜੀਵਨ ਜਿਹੜਾ ਹੈ ਉਹ ਸਫਲ ਕੀਤਾ ਉਸ ਜਗਿਆਸੂ ਨੇ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਵੀ ਪ੍ਰਭੂ ਦੇ ਸਿਮਰਨ ਕਰਨ ਦੇ ਨਾਲ ਕੋਈ ਦੁੱਖ ਨਹੀਂ ਵਿਆਪਦਾ, ਸਭ ਜਿਹੜੇ ਦੁੱਖ ਹਨ ਉਹ ਦੂਰ ਹੋ ਜਾਂਦੇ ਹਨ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਕਹਿੰਦੇ ਅਕਾਲ ਪੁਰਖ ਦਾ ਸਿਮਰਨ ਗੁਰਮੁਖ ਦੀ ਸੰਗਤ ਵਿੱਚ ਮਿਲਦਾ ਹੈ। ਜਦੋਂ ਕੋਈ ਜਗਿਆਸੂ ਸੰਗਤ ਵਿੱਚ ਜਾਂਦਾ ਹੈ, ਸੰਗਤ ਵਿੱਚ ਆਉਂਦਾ ਹੈ, ਤੇ ਇਹ ਚੀਜ਼ਾਂ ਉਸਨੂੰ ਸੰਗਤ ਦੇ ਵਿੱਚੋਂ ਆ ਕੇ ਪ੍ਰਾਪਤ ਹੁੰਦੀਆਂ ਹਨ। ਸਰਬ ਨਿਧਾਨ ਨਾਨਕ ਹਰ ਰੰਗ, ਕਹਿੰਦੇ ਅਤੇ ਜੋ ਮਨੁੱਖ ਸਿਮਰਨ ਕਰਦਾ ਹੈ ਉਸ ਨੂੰ ਹੇ ਨਾਨਕ, ਅਕਾਲ ਪੁਰਖ ਦੇ ਪਿਆਰ ਵਿੱਚ ਹੀ ਦੁਨੀਆਂ ਦੇ ਸਾਰੇ ਖਜ਼ਾਨੇ ਪ੍ਰਤੀਤ ਹੁੰਦੇ ਹਨ। ਉਸ ਨੂੰ ਹੋਰ ਕੁਛ ਵੀ, ਦੁਨੀਆਂ ਦਾ ਧਨ ਦੌਲਤ, ਧਨ ਸੰਪਦਾ, ਸੋਨਾ, ਚਾਂਦੀ, ਹੀਰੇ, ਗਹਿਣੇ, ਮੋਤੀ, ਜਵਾਹਰਾਤ, ਕਿਸੇ ਵੀ ਚੀਜ਼ ਦੇ ਨਾਲ ਮੋਹ ਨਹੀਂ ਰਹਿ ਜਾਂਦਾ। ਉਸ ਨੂੰ ਅਕਾਲ ਦੇ ਚਰਨਾਂ ਦੇ ਨਾਲ ਮੋਹ ਰਹਿ ਜਾਂਦਾ ਹੈ, ਜਿਹੜਾ ਅਕਾਲ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ। ਤੇ ਸਤਸੰਗੀ ਉਹ ਇਸ ਗੱਲ ਨੂੰ ਸਮਝ ਲੈਂਦਾ ਹੈ ਕਿ ਦੁਨਿਆਵੀ ਚੀਜ਼ਾਂ ਸਾਰੀਆਂ ਹੀ ਨਾਸ਼ਵਾਨ ਹਨ, ਖਤਮ ਹੋਣ ਵਾਲੀਆਂ ਹਨ, ਇਹ ਮੇਰੀਆਂ ਨਹੀਂ। ਤੇ ਉਸ ਦੇ ਅੰਦਰੋਂ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ, ਤ੍ਰਿਸ਼ਨਾਲੂ ਹਿਰਦਾ ਜਿਹੜਾ ਹੈ ਉਹ ਸ਼ਰਧਾਲੂ ਹਿਰਦਾ ਬਣ ਜਾਂਦਾ ਹੈ। ਮਨੁੱਖ ਦੁਖੀ ਉਦੋਂ ਹੁੰਦਾ ਹੈ ਜਦੋਂ ਸੰਸਾਰਕ ਸਾਰੀਆਂ ਚੀਜ਼ਾਂ ਨੂੰ ਆਪਣੀਆਂ ਸਮਝ ਲੈਂਦਾ ਹੈ ਕਿ ਇਹ ਮੇਰੀਆਂ ਹਨ, ਹੈ ਮੇਰੀਆਂ ਹਨ, ਜੇ ਮੈਂ ਨਾ ਰਿਹਾ ਹੈ ਕਿੱਥੇ ਜਾਣਗੀਆਂ। ਮੇਰੇ ਹੁੰਦਿਆਂ ਹੀ ਸਾਰਾ ਕੁਛ ਮੇਰਾ ਹੈ, ਮੈਂ ਸਾਰਾ ਕੁਛ ਆਪਣੇ ਅਧੀਨ ਕਰ ਲਵਾਂ, ਪ੍ਰਾਪਤ ਕਰ ਲਵਾਂ ਸਾਰਾ ਕੁਛ। ਜਦੋਂ ਇਹ ਚੀਜ਼ਾਂ ਮਨੁੱਖ ਦੇ ਅੰਦਰ ਹਵਸ਼ ਆਉਂਦੀ ਹੈ, ਲਾਲਚ ਆਉਂਦਾ ਹੈ, ਤੇ ਦੁਖੀ ਮਨੁੱਖ ਉਦੋਂ ਹੁੰਦਾ ਹੈ। ਜਦੋਂ ਇਹ ਲਾਲਚ ਹਵਸ਼ ਅੰਦਰੋਂ ਖਤਮ ਹੋ ਜਾਂਦੀ ਹੈ ਤੇ ਸਤਸੰਗੀਓ ਮਨੁੱਖ ਸੁਖੀ ਉਦੋਂ ਹੁੰਦਾ ਹੈ, ਉਹਦੇ ਅੰਦਰ ਸੁੱਖ ਹੀ ਸੁੱਖ ਹੁੰਦਾ ਹੈ, ਕੋਈ ਦੁੱਖ ਨਹੀਂ ਰਹਿ ਜਾਂਦਾ। ਉਸਦਾ ਸੁਭਾਅ ਚਿੜਚਨਾਪਣ ਨਹੀਂ ਰਹਿ ਜਾਂਦਾ, ਉਸਦਾ ਸੁਭਾਅ ਤ੍ਰਿਸ਼ਨਾਲੂ ਨਹੀਂ ਰਹਿ ਜਾਂਦਾ, ਜਦੋਂ ਇਹ ਚੀਜ਼ਾਂ ਆਪਣੇ ਮਨ ਦੇ ਵਿੱਚੋਂ ਮਨੁੱਖ ਕੱਢ ਦਿੰਦਾ ਹੈ। ਸਤਸੰਗੀਓ, ਇੱਕ ਛੋਟਾ ਜਿਹਾ ਬਚਨ ਤੁਹਾਡੇ ਨਾਲ ਸਾਂਝਾ ਕਰਕੇ ਤੇ ਆਪਾਂ ਸਮਾਪਤੀ ਕਰਨੀ ਹੈ। ਇੱਕ ਪਿਓ ਦੇ ਪੁੱਤਰ ਸਨ। ਪੁੱਤਰ ਦੀ ਉਮਰ ਸੀ ਕੋਈ 14 ਕੁ ਸਾਲ। ਪਿਤਾ 80-85 ਸਾਲ ਦੀ ਉਮਰ ਦੇ ਵਿੱਚ ਚਲਾ ਗਿਆ ਤੇ 85 ਸਾਲ ਉਹਨੂੰ ਲੋਕਾਂ ਦੇ ਘਰਾਂ ਨੂੰ ਲੁੱਟਦਿਆਂ ਹੀ ਲੰਘ ਗਏ, ਚੋਰੀਆਂ ਕਰਦਿਆਂ ਲੰਘ ਗਏ। ਕਿਸੇ ਘਰੋਂ ਸੋਨਾ ਲੁੱਟ ਲਿਆਉਣਾ, ਕਿਸੇ ਘਰੋਂ ਧਨ ਲੁੱਟ ਲਿਆਉਣਾ, ਕਿਸੇ ਦੀ ਮੱਝ ਚੋਰੀ ਖੋਲ ਲਿਆਉਣੀ, ਇਸੇ ਤਰ੍ਹਾਂ ਹੀ ਉਸਨੇ ਆਪਣੇ ਪਰਿਵਾਰ ਦੀ ਪਾਲਣਾ ਕੀਤੀ। ਪੁੱਤਰ ਉਹਦਾ 14 ਸਾਲ ਦਾ ਹੋ ਗਿਆ। ਉਸ ਬਾਪ ਨੇ ਇਹ ਸੋਚਿਆ ਕਿ ਮੈਂ ਤਾਂ ਹੁਣ ਆਖਰੀ ਉਮਰ ਦੇ ਵਿੱਚ ਹਾਂ ਤੇ ਮੈਂ ਆਪਣੇ ਪੁੱਤਰ ਨੂੰ ਵੀ ਇਸ ਕੰਮ ਦੇ ਉੱਤੇ ਲਾ ਜਾਵਾਂ, ਮੇਰੇ ਮਗਰੋਂ ਇਹ ਰੋਟੀ ਖਾਣ ਜੋਗਾ ਹੋ ਜਾਏਗਾ। ਉਸ ਨੂੰ ਉਸਨੇ ਘੁੰਡੀਆਂ ਦੱਸਣੀਆਂ ਸ਼ੁਰੂ ਕਰ ਦਿੱਤੀਆਂ ਕਿ ਚੋਰੀ ਕਿਵੇਂ ਕਰਨੀ ਹੈ, ਬਚ ਕੇ ਕਿਵੇਂ ਆਉਣਾ ਹੈ, ਲੋਕਾਂ ਦੇ ਕੋਲੋਂ ਅੱਖ ਕਿਵੇਂ ਬਚਾਉਣੀ ਹੈ, ਕਿਵੇਂ ਸੰਨ ਲਾਉਣੀ ਹੈ। ਇਹ ਗੁਣ ਉਹਨੇ ਉਹਨੂੰ ਧਾਰਨ ਕਰਨੇ ਸ਼ੁਰੂ ਕਰ ਦਿੱਤੇ। ਪਰ ਸਤਸੰਗੀਓ, ਉਹ ਬੱਚਾ ਸਾਧੂਆਂ ਦੀ ਸੰਗਤ ਦੇ ਵਿੱਚ ਜਾਂਦਾ ਸੀ। ਸਾਧੂਆਂ ਨੇ ਉਸਨੂੰ ਨਾਮ ਦਿੱਤਾ, ਉਹ ਨਾਮ ਜਪਣ ਲੱਗ ਪਿਆ, ਉਸਦੇ ਮਨ ਨੂੰ ਨਾਮ ਦੀ ਰੰਗਤਾ ਚੜ੍ਹ ਗਈ, ਰੰਗਣ ਚੜ੍ਹ ਗਈ। ਪਿਤਾ ਉਸਨੂੰ ਜ਼ੋਰ ਲਾ ਕੇ 1 ਘੰਟਾ 2 ਘੰਟੇ ਸਮਝਾਉਂਦਾ ਹੈ, ਚੋਰੀ ਦੇ ਗੁਣ ਸਮਝਾਉਂਦਾ ਹੈ, ਚੋਰੀ ਦਾ ਵੱਲ ਦੱਸਦਾ ਹੈ, ਪਰ ਬੱਚੇ ਦੇ ਮਨ ਦੇ ਉੱਤੇ ਪਿਤਾ ਦੀਆਂ ਗੱਲਾਂ ਦਾ ਰਤਾ ਵੀ ਅਸਰ ਨਹੀਂ ਹੁੰਦਾ, ਕਿਉਂਕਿ ਉਹਦੇ ਅੰਦਰ ਤਾਂ ਭਗਤੀ ਪ੍ਰਵੇਸ਼ ਕਰ ਚੁੱਕੀ ਹੈ, ਉਸਦੇ ਅੰਦਰ ਤਾਂ ਸਾਧੂਆਂ ਦੀ ਸੰਗਤ ਦੇ ਨਾਲ ਸ਼ੁਭ ਗੁਣ ਪ੍ਰਵੇਸ਼ ਕਰ ਚੁੱਕੇ ਹਨ। ਇਸ ਕਰਕੇ ਪਿਤਾ ਦੀ ਮਨਮਤ ਉਹਦੇ ਅੰਦਰ ਘਰ ਨਹੀਂ ਕਰਦੀ, ਉਸਦੇ ਮਨ ਦੇ ਭਾਂਡੇ ਦੇ ਵਿੱਚ ਕੁਝ ਹੋਰ ਵਸਤੂ ਪੈ ਚੁੱਕੀ ਹੈ, ਜਿਸ ਥਾਂ ਤੇ ਉਸਦੀ ਪਿਤਾ ਦੀ ਸਿੱਖਿਆ ਕੰਮ ਨਹੀਂ ਕਰ ਰਹੀ। ਤੇ ਸਤਸੰਗੀ, ਉਹ ਇੱਕ ਦਿਨ ਪਿਤਾ ਨੇ ਕਿਹਾ, ਪੁੱਤਰ ਆਪਾਂ ਆ ਸਾਹਮਣੇ ਘਰ ਹੈ, ਰਾਤ ਦੇ ਵੇਲੇ ਉੱਥੇ ਚੋਰੀ ਕਰਨ ਵਾਸਤੇ ਜਾਣਾ ਹੈ। ਉਹ ਕਹਿਣ ਲੱਗਾ, ਪਿਤਾ ਜੀ ਕੋਈ ਗੱਲ ਨਹੀਂ, ਮੈਂ ਤੁਹਾਡੇ ਨਾਲ ਚਲੇ ਜਾਵਾਂਗਾ, ਪੁੱਤਰ ਹੋਣ ਦੇ ਨਾਤੇ ਮੇਰਾ ਪਿਤਾ ਦੀ ਬਚਨ ਮੰਨਣ ਦਾ ਅਧਿਕਾਰ ਬਣਦਾ ਹੈ। ਤੁਰ ਗਿਆ ਨਾਲ। ਪਿਤਾ ਨੇ ਉਂਗਲ ਕਰਕੇ ਉਸ ਘਰ ਵੱਲ ਇਸ਼ਾਰਾ ਕੀਤਾ ਕਿ ਪੁੱਤਰ ਉਹ ਘਰ ਹੈ ਜਿਸ ਦੇ ਵਿੱਚ ਬਲਬ ਜਗਣ ਡਿਆ ਹੈ, ਸਾਹਮਣੇ ਇੱਥੇ ਆਪਾਂ ਸੰਨ ਲਾ ਕੇ ਚੋਰੀ ਕਰਨੀ ਹੈ। ਤਾਂ ਸਤਸੰਗੀਓ, ਪੁੱਤਰ ਨੇ ਹੱਥ ਜੋੜ ਕੇ ਪਿਤਾ ਨੂੰ ਇੱਕ ਬੇਨਤੀ ਕੀਤੀ। ਕਹਿਣ ਲੱਗਾ, ਪਿਤਾ ਜੀ ਮੈਨੂੰ ਇਹ ਦੱਸੋ, ਤੁਸੀਂ ਇਸ ਘਰ ਨੂੰ ਕਿੰਨੀ ਵਾਰ ਲੁੱਟਿਆ ਹੈ? ਕਹਿਣ ਲੱਗਾ, ਪੁੱਤਰ ਜਿੱਥੋਂ ਤੱਕ ਮੈਨੂੰ ਯਾਦ ਹੈ, ਕੋਈ 12-13 ਵਾਰੀ ਇਸ ਘਰ ਨੂੰ ਮੈਂ ਲੁੱਟ ਚੁੱਕਿਆ ਹਾਂ। ਪੁੱਤਰ ਨੇ ਹੱਥ ਜੋੜ ਕੇ ਆਖਿਆ, ਪਿਤਾ ਜੀ 12-13 ਵਾਰ ਤੁਸੀਂ ਉਸ ਘਰ ਨੂੰ ਲੁੱਟਿਆ ਹੈ, ਉਸ ਘਰ ਦੇ ਵਿੱਚ ਦੀਵਾ ਅੱਜ ਵੀ ਜਗਦਾ ਹੈ, ਹਨੇਰਾ ਨਹੀਂ ਹੋਇਆ, ਪਰ ਆਪਣੇ ਘਰ ਦੇ ਵਿੱਚ ਹਨੇਰਾ ਹੈ, ਆਪਣੇ ਘਰ ਵਿੱਚ ਅੱਜ ਤੱਕ ਚਾਨਣ ਨਹੀਂ ਹੋ ਸਕਿਆ। ਇਸ ਬੱਚੇ ਨੇ ਆਪਣੇ ਪਿਤਾ ਦੀਆਂ ਅੱਖਾਂ ਖੋਲ ਦਿੱਤੀਆਂ ਨਾਮ ਦੇ ਪ੍ਰਭਾਵ ਕਰਕੇ, ਤੇ ਪਿਤਾ ਨੇ ਪੁੱਤਰ ਨੂੰ ਘੁੱਟ ਕੇ ਕਲੇਜੇ ਦੇ ਨਾਲ ਲਾ ਲਿਆ ਤੇ ਆਖਿਆ, ਬੱਚਾ ਅੱਜ ਤੋਂ ਮੈਂ ਕਿਰਤ ਕਰਾਂਗਾ, ਮੈਂ ਅੱਜ ਤੋਂ ਬਾਅਦ ਚੋਰੀ ਨਹੀਂ ਕਰਾਂਗਾ, ਚੋਰੀ ਕਰਕੇ ਮੈਂ ਤੈਨੂੰ ਕਮਾਈ ਨਹੀਂ ਦੇਵਾਂਗਾ, ਨਾ ਆਪਣੇ ਘਰ ਦੇ ਵਿੱਚ ਚੋਰੀ ਦੀ ਕਮਾਈ ਵਰਤਾਂਗਾ। ਉਹ ਹਵਸ਼ ਦੂਰ ਹੋ ਗਈ, ਪਿਤਾ ਦੇ ਅੰਦਰ ਵੀ ਨਾਮ ਪ੍ਰਵੇਸ਼ ਕਰ ਗਿਆ, ਪੁੱਤਰ ਦੇ ਅੰਦਰ ਵੀ ਨਾਮ ਪ੍ਰਵੇਸ਼ ਕਰ ਗਿਆ। ਇਹ ਬੁਰਿਆਈ ਨੂੰ ਤਿਆਗ ਕੇ ਚੰਗਿਆਈ ਦੇ ਰਸਤੇ ਦੇ ਉੱਤੇ ਚੱਲ ਪਏ। ਚੰਗਿਆਈ ਆ ਬੁਰਿਆਈ ਆ ਵਾਚੇ ਧਰਮ ਹਦੂਰ, ਇਹ ਦੋ ਚੀਜ਼ਾਂ ਹਨ। ਇੱਥੇ ਹੀ ਮੈਂ ਸਤਸੰਗੀਓ ਆਪਣੇ ਪ੍ਰਕਰਨ ਦੀ ਸਮਾਪਤੀ ਕਰਦਾ ਹੈ। ਨਾਮ ਦੀ ਪ੍ਰਥਾ ਇਹ ਆਪਾਂ ਅੱਜ ਵਿਚਾਰ ਕੀਤੀ ਹੈ ਕਿ ਨਾਮ ਕੀ ਚੀਜ਼ ਹੈ ਔਰ ਇਸ ਨੂੰ ਜਪਣ ਦੇ ਨਾਲ ਕੀ ਕੁਛ ਪ੍ਰਾਪਤ ਹੁੰਦਾ ਹੈ। ਸਤਸੰਗੀਓ, ਇੱਥੇ ਹੀ ਸਭ ਮਾਈ ਭਾਈ ਗੱਜ ਕੇ ਆਖੋ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਮੇਂ ਦੇ ਮਾਲਕ ਸਤਿਗੁਰੂ ਦਾ ਨਾਮ ਲਈਏ, ਸਭ ਗੱਜ ਕੇ ਆਖੋ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ।